ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੁੰਨ ਆਇਓ ਪ੍ਰਿਥਿਆ ਕਪਟ ਧਾਰ ਉਰਮੈ ਅਨਰਥ ਮੁਖ ਮ੍ਰਿਦ ਉਚਾਰ ਸਨਮਾਨ ਸਾਥ ਗੁਰਨਮ ਹੈ ਕੀਨ ਬਹੁ ਭਾਉ ਧਾਰ ਬੈਠਾਏ ਲੀਨ ਪੁੰਨ ਆਇਓ ਪ੍ਰਿਥਿਆ ਕਪਟ ਧਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੋ ਉਦਾਰ ਰਹਿਲਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਮੀਰੀ ਪੀਰੀ ਦੇ ਮਾਲਕ ਬੰਦੀ ਛੂਟ ਦਾਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲ ਲੀਲਾ ਨੇ ਚੂਜ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਪ੍ਰਸੰਗ ਚੱਲ ਰਿਹਾ ਹੈ ਸਾਹਿਬਜ਼ਾਦੇ ਨੂੰ ਆਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਖਾਰ ਚੜ੍ਹਿਆ, ਲਗਾਤਾਰ 3 ਦਿਨ ਬੜੇ ਜ਼ੋਰ ਦਾ ਬੁਖਾਰ ਚੜ੍ਹਿਆ, ਫਿਰ 3ਰੇ ਦਿਨ ਮਾਤਾ ਨਿਕਲ ਆਈ ਹੈ। 5ਵੇਂ ਦਿਨ ਤੱਕ ਉਸ ਬਾਲਾ ਪ੍ਰੀਤਮ ਬੰਦੀ ਛੋਟ ਦਾਤਾ ਸਰੀਰਕ ਤੌਰ 'ਤੇ ਬਹੁਤ ਹਾਲੋਂ ਬੇਹਾਲ ਨਜ਼ਰ ਆਉਣ ਲੱਗ ਪਏ। ਸਾਰੇ ਸਰੀਰ 'ਤੇ ਬਹੁਤ ਜ਼ਹਿਰੀਲੇ ਫੋੜੇ ਫਣਸੀਆਂ ਨਿਕਲ ਆਈਆਂ ਨੇ। ਸਾਰੇ ਸਰੀਰ 'ਤੇ ਸੋਜਿਸ਼ ਆ ਗਈ ਹੈ। ਹੱਥਾਂ ਪੈਰਾਂ ਦੀਆਂ ਤਲੀਆਂ 'ਤੇ ਇੱਥੋਂ ਤੱਕ ਜੀਭ 'ਤੇ ਵੀ ਛਾਲੇ ਹੋ ਗਏ ਨੇ। ਜਦੋਂ ਇਸ ਤਰ੍ਹਾਂ ਦੀ ਹਾਲਤ ਹੋਈ, ਮਾਤਾ ਗੰਗਾ ਜੀ, ਗੁਰੂ ਕਾ ਪਰਿਵਾਰ, ਹੋਰ ਗੁਰਸਿੱਖ ਸੰਗਤਾਂ, ਉਹ ਵੀ ਹਾਲੋਂ ਬੇਹਾਲ ਹੋ ਗਈਆਂ। ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆ ਕੇ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਕੀ ਕਰੀਏ। ਤਾਂ ਹਾਜ਼ੂਰ ਉਹਨਾਂ ਨੂੰ ਇੱਕੋ ਹੀ ਗੱਲ ਆਖਦੇ ਨੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮਕੀ ਫੰਦਾ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ, ਗੁਰਬਾਣੀ ਦਾ ਪਾਠ ਕਰੋ, ਵਾਹਿਗੁਰੂ ਮੰਤਰ ਦਾ ਸਿਮਰਨ ਕਰੋ, ਮੂਲ ਮੰਤਰ ਦਾ ਅਭਿਆਸ ਕਰੋ। ਵਾਹਿਗੁਰੂ ਮਿਹਰ ਕਰੇਗਾ। ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ, ਹਰ ਹਾਂ ਦੁੱਖ ਰੋਗ ਸਾ ਪਾਪ ਤਨ 'ਤੇ ਖਿਸਰਿਆ। ਗੁਰਬਾਣੀ ਦੇ ਪਾਠ ਦਾ, ਅਰਦਾਸਾਂ ਦਾ ਇਹ ਫਲ ਹੋਇਆ। ਹੁਣ ਮਾਤਾ ਦਾ ਪ੍ਰਕੋਪ, ਬਿਮਾਰੀ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ। ਛੇਵੇਂ ਦਿਨ ਮੋੜ ਪਿਆ ਹੈ। ਜਿਹੜੀ ਮਾਤਾ ਨਿਕਲੀ ਸੀ, ਜਿਸ ਨੂੰ ਸੀਤਲਾ ਚੇਚਕ ਦੀ ਬਿਮਾਰੀ ਵੀ ਕਹਿ ਦਿੰਦੇ ਹਨ, ਉਹ ਘਟਣੀ ਸ਼ੁਰੂ ਹੋਈ। ਮਾਤਾ ਗੰਗਾ ਜੀ ਨੂੰ ਕੁਝ ਟਾਰਸ ਮਿਲੀ, ਸੁਖਦਾਸਾ ਆਇਆ। ਛੇਵੇਂ ਦਿਨ ਗੁਰੂ ਮਹਾਰਾਜ ਨੇ ਨੇਤਰ ਵੀ ਖੋਲ੍ਹ ਲਏ ਨੇ। ਗੁਰੂ ਕਾ ਪਰਿਵਾਰ, ਗੁਰਸਿੱਖ ਸੰਗਤਾਂ, ਨਾਦੀ ਬਿੰਦੀ ਪਰਿਵਾਰ ਸਾਰੇ ਪ੍ਰਸੰਨ ਹੋ ਗਏ ਨੇ। ਗੁਰੂ ਮਹਾਰਾਜ ਦੇ ਵਿਚਕਾਰਲੇ ਭਰਾਤਾ ਬਾਬਾ ਮਹਾਂਦੇਵ ਜੀ ਸੁੱਖ ਸਾਂਦ ਪੁੱਛਣ ਵਾਸਤੇ ਆਏ ਨੇ। ਉਹਨਾਂ ਤੋਂ ਬਾਅਦ ਵੱਡਾ ਭਰਾ ਪ੍ਰਿਥੀਆ, ਜਿਹਦਾ ਅੰਦਰ ਈਰਖਾ ਹੰਕਾਰ ਸਾੜੇ ਦੇ ਨਾਲ ਭਰਿਆ ਹੋਇਆ ਹੈ, ਉਹ ਵੀ ਹੁਣ ਗੁਰੂ ਮਹਾਰਾਜ ਦੇ ਕੋਲ ਆ ਰਿਹਾ ਹੈ। ਕਿਵੇਂ ਉਹਦੇ ਨਾਲ ਬਚਨ ਬਿਲਾਸ ਹੁੰਦੇ ਨੇ, ਉਹ ਆਪ ਸੰਗਤਾਂ ਪ੍ਰਸੰਗ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਉਹਨੇ ਆਇਓ ਪ੍ਰਿਥੀਆ ਕਪਟ ਧਾਰ।
ਲੋਕ ਕਵੀ ਜੀ ਕਹਿੰਦੇ ਨੇ ਇਹ ਪ੍ਰਿਥੀਆ ਗੁਰੂ ਮਹਾਰਾਜ ਦਾ ਵੱਡਾ ਭਰਾ ਸੀ। ਇਹਨੇ ਆਪਣੇ ਮਨ ਦੇ ਵਿੱਚ ਕਪਟ, ਛਲ, ਧੋਖਾ, ਬੇਈਮਾਨੀ ਧਾਰਨ ਕਰਕੇ ਆਇਆ ਹੈ।
ਔਰ ਮੈਂ ਅਨਰਥ ਮੁਖ ਮ੍ਰਿਧ ਉਚਾਰ।
ਇਹਦੇ ਅੰਦਰ ਤੇ ਬੜਾ ਅਨਰਥ ਹੈ, ਇਹਦੇ ਅੰਦਰ ਬਦੀ ਛੁਪੀ ਹੋਈ ਹੈ। ਗੁਰੂ ਮਹਾਰਾਜ ਦਾ ਬੁਰਾ ਚਿਤਵਦਾ ਹੈ ਤੇ ਮੁਖੋਂ ਬਹੁਤ ਕੋਮਲ, ਬੜੇ ਨਰਮਾਈ ਦੇ, ਨਿਮਰਤਾ ਦੇ ਬਚਨ ਬੋਲਦਾ ਹੈ।
ਸਨਮਾਨ ਸਾਥ ਗੁਰੂ ਨਮਹੇ ਕੀਨ।
ਲਓ ਜਦੋਂ ਪ੍ਰਿਥੀਆ ਆਇਆ ਹੈ ਤੇ ਗੁਰੂ ਮਹਾਰਾਜ ਨੇ ਵੱਡਾ ਭਰਾ ਜਾਣ ਕੇ ਬੜੇ ਅਦਬ ਦੇ ਨਾਲ ਉਹਨੂੰ ਨਮਸਕਾਰ ਕੀਤੀ।
ਬਹੁ ਭਾਉ ਧਾਰ ਬੈਠਾਏ ਲੀਨ।
ਤੇ ਬਹੁਤਾ ਪ੍ਰੇਮ ਧਾਰਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਨੂੰ ਕਿਸੇ ਯੋਗ ਆਸਨ ਤੇ ਬੈਠਾ ਲਿਆ।
ਸੁਧ ਦੇਹੋ ਨੰਦ ਕੀ ਹੋਏ ਜੈਸ।
ਲਹੁਣ ਪ੍ਰਿਥੀਆ ਪੁੱਛਦਾ ਕਹਿਣ ਲੱਗਾ, ਤੁਸੀਂ ਆਪਣੇ ਸਾਹਿਬਜ਼ਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਖਬਰ ਸਾਰ ਦਿਓ ਵੀ ਉਹ ਕਿਸ ਹਾਲਤ ਵਿੱਚ ਹਨ।
ਬਹੁ ਦੁਖਦ ਸੀਤਲਾ ਮਾਹੇ ਭੈਸ।
ਕਿਉਂਕਿ ਜਿਹੜੀ ਉਹਨਾਂ ਨੂੰ ਬਿਮਾਰੀ ਸੀ ਮਾਤਾ ਦੀ ਚੇਚਕ ਦੀ, ਬੜੀ ਦੁਖਦਾਈ ਚਿੰਬੜੀ ਹੋਈ ਹੈ ਤੇ ਜਿਹਦੇ ਨਾਲ ਹਰ ਵੇਲੇ ਮੌਤ ਦਾ ਖਤਰਾ ਮੰਡਰਾਇਆ ਰਹਿੰਦਾ ਹੈ।
ਦ੍ਰਿਗ ਮੁੰਦੇ ਖੋਲ ਬੇ ਨਾਹੇ ਕੀਨ।
ਮੈਨੂੰ ਪਤਾ ਲੱਗਿਆ ਸੀ ਗੁਰੂ ਮਹਾਰਾਜ ਦੇ ਨੇਤਰ ਵੀ ਕਈ ਦਿਨਾਂ ਤੋਂ ਬੰਦ ਹੋ ਗਏ ਨੇ, ਹੁਣ ਗੁਰੂ ਮਹਾਰਾਜ ਨੇ ਨੇਤਰ ਖੋਲੇ ਨੇ ਜਾਂ ਨਹੀਂ।
ਸੁਖ ਕਰੈ ਈਸ਼ ਨਾਹੇ ਹੋਏ ਹੀਨ।
ਉਤੋਂ ਉਤੋਂ ਗੱਲਾਂ ਕਰਦਾ ਕਹਿੰਦਾ ਵੀ ਵਾਹਿਗੁਰੂ ਸੁਖ ਰੱਖੇ, ਕਿਧਰੇ ਕੋਈ ਉਹਨਾਂ ਦਾ ਅੰਗ ਭੰਗ ਨਾ ਹੋ ਜਾਵੇ, ਕਿਤੇ ਕੋਈ ਨੇਤਰ ਜਾਂ ਕੋਈ ਹੋਰ ਕਿਸੇ ਸਰੀਰ ਦਾ ਨੁਕਸਾਨ ਨਾ ਹੋ ਜਾਵੇ।
ਗੁਰ ਕਹਿਓ ਪ੍ਰਭੂ ਹੋਵੇ ਸਹਾਏ।
ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਅਸੀਂ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਾਂ, ਉਹੀ ਅਕਾਲ ਪੁਰਖ ਵਾਹਿਗੁਰੂ ਸਾਡਾ ਸਹਾਈ ਹੋਵੇਗਾ।
ਤੁਮਰੀ ਕਿਰਪਾ ਸੋ ਦੇਹੈ ਬਚਾਏ।
ਹਾਂ, ਜੇ ਤੁਹਾਡੀ ਵੀ ਕਿਰਪਾ ਹੋ ਗਈ, ਕਿਉਂਕਿ ਵੱਡਾ ਕਰਕੇ ਉਹਨੂੰ ਵੀ ਨਾਲ ਹੀ ਸਤਿਕਾਰ ਦਿੰਦੇ ਨੇ ਵੀ ਤੁਹਾਡੀ ਕਿਰਪਾ ਹੋ ਗਈ ਤੇ ਫਿਰ ਵਾਹਿਗੁਰੂ ਪਰਮੇਸ਼ਰ ਸਾਹਿਬਜ਼ਾਦੇ ਨੂੰ ਬਚਾ ਦੇਵੇਗਾ।
ਜੀਵਨ ਅਧੀਨ ਇਹ ਨਾਹੇ ਕਾਰ।
ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਵੀ ਇਹ ਜਿਹੜਾ ਦੁੱਖ ਸੁੱਖ ਜ਼ਿੰਦਗੀ ਮੌਤ ਇਹ ਜੀਵਾਂ ਦੇ ਵਸ ਹੱਥ ਵਿੱਚ ਕੁਛ ਵੀ ਨਹੀਂ ਹੈ। ਕਿਉਂ? ਹਜ਼ੂਰ ਨੇ ਬਾਣੀ ਦੇ ਵਿੱਚ ਫਰਮਾਇਆ ਹੈ, ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਜੇ ਬੁਝੈ ਤਾਂ ਹਉ ਮੈਂ ਕਹੇ ਨਾ ਕੋਈ, ਜਰਾ ਮਰਾ ਤਾਪ ਸਿਰਤ ਸਾਪ, ਕੋਈ ਲਾਗ ਨਾ ਸਕੇ ਬਿਨ ਹਰ ਕਹਿ ਲੈ। ਜਿੰਨੀਆਂ ਬਿਮਾਰੀਆਂ ਨੇ, ਜਿੰਨੇ ਰੋਗ ਨੇ, ਜਿੰਨੇ ਦੁੱਖ ਨੇ, ਇਹ ਵੀ ਕਰਮਾਂ ਅਨੁਸਾਰ ਹੀ ਮਨੁੱਖ ਨੂੰ ਮਿਲਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜੀਵਾਂ ਦੇ ਵਸ ਕੋਈ ਇਹ ਕੰਮ ਨਹੀਂ ਹੈ।
ਈਸ਼ਰ ਜਵਾਏ ਕੈ ਦੇਹ ਮਾਰ।
ਇਹਦੇ ਪਰਮੇਸ਼ਰ ਦੀ ਮੌਜ ਹੈ, ਉਹਦੀ ਰਜ਼ਾ ਹੈ, ਉਹ ਕਿਸੇ ਜੀਵ ਨੂੰ ਭਾਵੇਂ ਰੱਖ ਲਵੇ, ਬਚਾ ਲਵੇ ਤੇ ਚਾਹੇ ਮਾਰ ਦੇਵੇ।
ਇੱਕ ਆਸ ਪ੍ਰਭੂ ਕੀ ਤਰ੍ਹਾਂ ਚੀਤ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਾਬਾ ਪ੍ਰਿਥੀ ਚੰਦ ਜੀ, ਅਸੀਂ ਤਾਂ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੀ ਆਸ, ਉਹਦਾ ਭਰੋਸਾ ਮਨ ਵਿੱਚ ਧਾਰਨ ਕਰਦੇ ਹਾਂ।
ਜੋ ਸਕਲ ਜਗਤ ਦੁੱਖ ਸੁਖੇ ਕੀਤ।
ਜੋ ਸਾਰੇ ਸੰਸਾਰ ਨੂੰ ਦੁੱਖ ਵੀ ਦਿੰਦਾ ਤੇ ਸੁੱਖ ਵੀ ਦਿੰਦਾ। ਹੁਕਮ ਲਿਖ ਦੁੱਖ ਸੁੱਖ ਭਾਈ ਹੈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਡੇ ਕਰਮ ਲਿਖੇ ਜਾਂਦੇ ਨੇ, ਉਹਨਾਂ ਕਰਮਾਂ ਦੇ ਅਨੁਸਾਰ ਦੁੱਖ ਤੇ ਸੁੱਖ ਵਾਹਿਗੁਰੂ ਪਰਮੇਸ਼ਰ ਹੀ ਦਿੰਦਾ ਹੈ।
ਇਮ ਸੁਣੀ ਪ੍ਰਿਥੀਏ ਜਾਣ ਲੀਨ।
ਲਓ, ਜਦੋਂ ਗੁਰੂ ਮਹਾਰਾਜ ਨੇ ਇਉਂ ਬਚਨ ਆਖੇ, ਪ੍ਰਿਥੀਏ ਨੇ ਆਪਣੇ ਮਨ ਵਿੱਚ ਇਹਦਾ ਉਲਟਾ ਹੀ ਅਰਥ ਸਮਝ ਲਿਆ ਹੈ।
ਨੈ ਕੁਸ਼ਲ ਇਨਹੂ ਕੇ ਕਸ਼ਟ ਪੀਨ।
ਕਹਿੰਦਾ ਵੀ ਹਾਲੇ ਸਾਹਿਬਜ਼ਾਦੇ ਨੂੰ ਬਿਮਾਰੀ ਨੇ ਛੱਡਿਆ ਨਹੀਂ, ਬਹੁਤਾ ਇਹਨਾਂ ਦੇ ਘਰ ਦੇ ਵਿੱਚ ਦੁੱਖ ਪ੍ਰਤੀਤ ਹੋ ਰਿਹਾ ਹੈ, ਕੋਈ ਸੁੱਖ ਸ਼ਾਂਤੀ ਦਾ ਨਾਮ ਨਹੀਂ ਹੈ।
ਮੁਖ ਸ਼ੋਕ ਵਾਨ ਕਰ ਕੇ ਦਿਖਾਏ।
ਅਖੀਰ ਪ੍ਰਿਥੀਏ ਨੇ ਉੱਤੋਂ ਪਖੰਡ ਦੇ ਨਾਲ ਆਪਣਾ ਵੀ ਮੂੰਹ ਥੋੜਾ ਜਿਹਾ ਗਮਗੀਨ ਕਰਕੇ ਦਿਖਾਇਆ, ਜਿਵੇਂ ਕੋਈ ਬਹੁਤਾ ਫਿਕਰ, ਬਹੁਤਾ ਚਿਹਰਾ ਜਿਹਾ ਉਦਾਸ ਹੁੰਦਾ ਹੈ, ਜਾਣ ਕੇ ਡਰਾਮਾ ਕੀਤਾ ਹੈ।
ਜਿੱਤ ਮੈਂ ਆਨੰਦ ਅਧਿਕ ਹੈ ਵਧਾਏ।
ਕਵੀ ਜੀ ਕਹਿੰਦੇ ਨੇ ਅੰਦਰੋਂ ਤੇ ਇਹੀ ਚਾਹੁੰਦਾ ਸੀ ਵੀ ਗੁਰੂ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕਿਸੇ ਤਰੀਕੇ ਦੇ ਨਾਲ ਵੀ ਭੋਗ ਪੈ ਜਾਵੇ, ਕੀਰਤਨ ਸੋਹਿਲਾ ਪੜ੍ਹਿਆ ਜਾਵੇ। ਪਰ ਹੁਣ ਉੱਤੋਂ ਉੱਤੋਂ ਗੱਲਾਂ ਕਰਦਾ ਵੀ ਮਨ ਦੇ ਵਿੱਚ ਬਹੁਤ ਵਧੇਰੇ ਪ੍ਰਸੰਨ ਹੋ ਰਿਹਾ ਹੈ।
ਉੱਠ ਗਇਓ ਸਦਨ ਕਪਟੀ ਵਿਸਾਲ।
ਕਵੀ ਜੀ ਕਹਿੰਦੇ ਨੇ ਪ੍ਰਿਥੀਆ ਬੜਾ ਛਲੀਆ, ਬੜਾ ਧੋਖੇਬਾਜ਼ ਹੈ, ਇਉਂ ਪਤਾ ਲੈਣ ਵਾਸਤੇ ਆਇਆ ਵੀ ਹਾਲੇ ਬਚੇ ਨੇ ਤੇ ਜਾਂ ਵੀ ਮੌਤ ਦੇ ਕਰੀਬ ਪਹੁੰਚ ਗਏ ਨੇ, ਤੇ ਫਿਰ ਉੱਠ ਕੇ ਘਰ ਨੂੰ ਚਲਿਆ ਗਿਆ ਹੈ।
ਰਿਦ ਮੈਂ ਗੁਨੰਤ ਨਹਿ ਜੀਏ ਬਾਲ।
ਤੇ ਆਪਣੇ ਮਨ ਵਿੱਚ ਇਹ ਵਿਚਾਰ ਕਰਦਾ ਜਾ ਰਿਹਾ ਹੈ ਵੀ ਹੁਣ ਇਹ ਸਾਹਿਬ ਜ਼ਿਆਦਾ ਜਿਉਂਦਾ ਨਹੀਂ ਰਹਿ ਸਕਦਾ, ਤੇ ਜੋ ਗੁਰੂ ਮਹਾਰਾਜ ਦੇ ਬਚਨ ਹੋਏ ਨੇ ਵੀ ਇਹ ਭਾਣੇ ਦੀ ਖੇਡ ਹੈ, ਜ਼ਿੰਦਗੀ ਅਤੇ ਮੌਤ ਵਾਹਿਗੁਰੂ ਦੇ ਹੱਥ ਵਸ ਹੈ, ਇਹਦੇ ਬਾਰੇ ਮਨੁੱਖ ਕੋਈ ਕੁਝ ਨਹੀਂ ਕਰ ਸਕਦਾ।
ਇਮ ਭਇਓ ਦਿਵਸ ਸਪਤਮ ਬਤੀਤ,
ਲੋਕ ਕਵੀ ਜੀ ਕਹਿੰਦੇ ਨੇ ਇਉਂ ਸੱਤਵਾਂ ਦਿਨ ਵੀ ਬਤੀਤ ਹੋ ਗਿਆ ਹੈ।
ਸ੍ਰੀ ਹਰਗੋਬਿੰਦ ਤਨ ਆਨੰਦ ਥੀਤ,
ਹੁਣ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰ ਨੂੰ ਸੁਖ ਆਨੰਦ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤਾ ਹੈ।
ਰੁਚ ਸੰਗ ਕੀਨ ਤਬ ਖਾਣ ਪਾਣ,
ਹੁਣ ਸੱਤਵੇਂ ਦਿਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੁਛ ਭੋਜਨ ਵੀ ਛਕਿਆ ਹੈ, ਦੁੱਧ ਵੀ ਛਕਿਆ ਹੈ।
ਵਿਕਸੇ ਮਨੋਗ ਲੋਚਨ ਮਹਾਨ,
ਤੇ ਸਤਿਗੁਰੂ ਦੇ ਨੇਤਰ ਬੜੇ ਸੋਹਣੇ ਸਨ, ਚੌੜੇ ਚੌੜੇ ਕਮਲ ਦੀਆਂ ਪੰਖਣੀਆਂ ਵਰਗੇ, ਤੇ ਹੁਣ ਸਾਰੇ ਨੇਤਰ ਵੀ ਬੜੇ ਸੋਹਣੇ ਖਿੜ ਪਏ ਹਨ।
ਤਬ ਲੱਗੇ ਸ਼ੁਸ਼ਕ ਹੋਵਨ ਸੁਖੇਨ,
ਲੋ ਜਿਹੜੇ ਜ਼ਹਿਰੀਲੇ ਛਾਲੇ ਫੋੜੇ ਫਣਸੀਆਂ ਨਿਕਲੇ ਸਨ, ਮਾਤਾ ਨਿਕਲੀ ਸੀ, ਉਹ ਵੀ ਸਾਰੇ ਹੁਣ ਸੌਖੇ ਢੰਗ ਦੇ ਨਾਲ ਹੀ ਸੁੱਕਣ ਲੱਗ ਪਏ।
ਵਿਸਫੋਟ ਹੁਤੇ ਭਰਪੂਰ ਜੀਨ,
ਜਿਹੜੇ ਕਹਿੰਦੇ ਵਿਸਫੋਟ ਤੋਂ ਭਾਵ ਹੈ ਜ਼ਹਿਰੀਲੇ ਫੋੜੇ ਫਿਣਸੀਆਂ ਜਿਹੜੇ ਬਹੁਤ ਮਾਤਰਾ ਦੇ ਵਿੱਚ ਸਰੀਰ ਦੇ ਉੱਤੇ ਭਰੇ ਪਏ ਸਨ।
ਤਨ ਪ੍ਰਥਮ ਚਰਮ ਜੁੱਤ ਸ਼ੁਸ਼ਕ ਹੋਏ,
ਲੋਕ ਕਵੀ ਜੀ ਕਹਿੰਦੇ ਨੇ ਵੀ ਜਿਹੜੀ ਪਹਿਲੀ ਚਮੜੀ ਸੀ, ਜਦੋਂ ਹੁਣ ਸਾਰੇ ਛਾਲੇ ਸੁੱਕਣ ਲੱਗੇ ਨੇ, ਤੇ ਜਿਹੜੀ ਉੱਪਰਲੀ ਚਮੜੀ ਸੀ ਉਹ ਵੀ ਸਾਰੀ ਸੁੱਕ ਗਈ ਹੈ।
ਸਭ ਗਏ ਉਤਰ ਨਹਿ ਦਿਖਤ ਕੋਏ,
ਉੱਪਰਲੀ ਚਮੜੀ ਦੇ ਨਾਲ ਹੀ ਸਾਰੇ ਛਾਲੇ ਵੀ ਲਹਿ ਗਏ ਨੇ, ਤੇ ਸਾਰਾ ਸਰੀਰ ਵਿੱਚੋਂ ਸਾਫ ਨਿਕਲੇ ਆਇਆ, ਤੇ ਬੜਾ ਸੁੰਦਰ ਦਿਖਾਈ ਦੇਣ ਲੱਗਿਆ।
ਸੁੱਖ ਸੰਗ ਗੰਗ ਸੁੱਤ ਤਨ ਬੁਖਾਰ,
ਲੋ ਉਸ ਵੇਲੇ ਮਾਤਾ ਗੰਗਾ ਜੀ ਨੇ ਸੁੱਖ ਦਾ ਸਾਹ ਲਿਆ, ਤੇ ਬੜੇ ਪ੍ਰੇਮ ਦੇ ਨਾਲ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਸ਼ਨਾਨ ਕਰਵਾਇਆ।
ਮੁਖ ਚੰਦ ਧੋਏ ਕਰ ਉਸ਼ਨ ਵਾਰ,
ਤੇ ਗਰਮ ਜਲ ਕਰਕੇ ਗੁਰੂ ਮਹਾਰਾਜ ਦਾ ਚੰਦਰਮਾ ਵਰਗਾ ਸੋਹਣਾ ਮੁਖੜਾ ਵੀ ਧੋਤੇ, ਕਿਉਂਕਿ ਅਕਸਰ ਛੋਟੇ ਬੱਚਿਆਂ ਦਾ ਇਸ਼ਨਾਨ ਪਾਨ ਮਾਤਾਵਾਂ ਹੀ ਕਰਾਉਂਦੀਆਂ ਨੇ। ਇਉਂ ਮਾਤਾ ਗੰਗਾ ਜੀ ਨੇ ਸਾਹਿਬਜ਼ਾਦੇ 7 ਦਿਨ ਤੋਂ ਬੁਖਾਰ ਵਿੱਚ ਸਨ, ਬਿਮਾਰੀ ਦੀ ਲਪੇਟ ਵਿੱਚ ਸਨ, ਇਸ਼ਨਾਨ ਵੀ ਔਖਾ ਸੀ ਕਰਾਉਣਾ, ਹੁਣ 7ਵੇਂ ਦਿਨ ਗੁਰੂ ਮਹਾਰਾਜ ਨੇ ਇਸ਼ਨਾਨ ਪਾਨ ਕੀਤਾ।
ਸਭ ਦਾਸ ਪਰ ਦਾਸੀ ਸੋ ਆਏ,
ਲਾਉਣ ਜਿੰਨੇ ਹੋਰ ਦਾਸ ਤੇ ਦਾਸੀਆਂ ਗੁਰੂ ਘਰ ਦੇ ਵਿੱਚ ਸਤਿਕਾਰਯੋਗ ਬੀਬੀਆਂ ਤੇ ਗੁਰਸਿੱਖ ਆ ਗਏ।
ਖਾਏ ਬਾਕ ਕੋ ਕਹਿ ਸੁਣਾਏ,
ਤੇ ਮਾਤਾ ਗੰਗਾ ਜੀ ਨੂੰ ਖੁਸ਼ ਹੋ ਕੇ ਆ ਕੇ ਬਚਨ ਸੁਣਾਉਂਦੇ ਨੇ, ਮਾਤਾ ਜੀ ਵਧਾਈਆਂ ਹੋਣ, ਬਈ ਬੜੀ ਵਾਹਿਗੁਰੂ ਨੇ ਮਿਹਰ ਕਰ ਦਿੱਤੀ ਹੈ।
ਦੋਹਰਾ ਲਿਹੋ ਵਧਾਈ ਪੁੱਤਰ ਕੀ ਔਰ ਪ੍ਰਮੋਦ ਕੋ ਧਾਰ,
ਜਿੰਨੇ ਸਿੱਖ ਸੇਵਕ ਆਉਂਦੇ ਨੇ ਉਹ ਆ ਕੇ ਮਾਤਾ ਗੰਗਾ ਜੀ ਨੂੰ ਪੁੱਤਰ ਦੀਆਂ ਵਧਾਈਆਂ ਦਿੰਦੇ ਨੇ, ਤੇ ਨਾਲ ਬੜਾ ਹੀ ਹਿਰਦੇ ਵਿੱਚ ਆਨੰਦ ਧਾਰਨ ਕਰਦੇ ਹਨ।
ਜਿਤ ਕਿਤ ਅਤ ਉਤਸਾਹ ਤੇ ਸੁਨ ਕਰ ਨਰ ਗਨ ਨਾਰ,
ਤੇ ਬਹੁਤ ਸਾਰੇ ਮਾਈ ਭਾਈ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਚ ਰਹਿਣ ਵਾਲੇ ਨੇ, ਉਹ ਜਿੱਥੋਂ ਕਿਤੋਂ ਸੁਣ ਸੁਣ ਕੇ ਤੇ ਬੜੇ ਉਤਸ਼ਾਹ ਦੇ ਨਾਲ ਗੁਰੂ ਮਹਾਰਾਜ ਦੇ ਘਰ ਵਿੱਚ ਆਉਂਦੇ ਨੇ ਤੇ ਵਧਾਈਆਂ ਦਿੰਦੇ ਹਨ।
ਕਰ ਇਸ਼ਨਾਨ ਨਿਜ ਨੰਦ ਕੋ ਭੁੱਖਨ ਬਸਤਰ ਉਡਾਏ,
ਲੋਣ ਮਾਤਾ ਗੰਗਾ ਜੀ ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਸ਼ਨਾਨ ਪਾਨ ਕਰਵਾਇਆ, ਤੇ ਨਾਲ ਬੜੇ ਸੋਹਣੇ ਵਸਤਰ ਤੇ ਗਹਿਣੇ ਵੀ ਸਜਾ ਦਿੱਤੇ।
ਮਾਤ ਹੋਤ ਬਲਿਹਾਰ ਨੇ ਨਵੋਂ ਜਨਮ ਜਨ ਪਾਏ,
ਤੇ ਮਾਤਾ ਗੰਗਾ ਜੀ ਆਪਣੇ ਪੁੱਤਰ ਤੋਂ ਕੁਰਬਾਨ ਜਾਂਦੀ ਹੈ, ਕਿਉਂ ਮਾਨੋ ਮਾਤਾ ਗੰਗਾ ਜੀ ਦੇ ਲਈ ਇਹ ਨਵਾਂ ਹੀ ਜਨਮ ਪ੍ਰਾਪਤ ਹੋਇਆ ਹੈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਇਹ ਜਿਹੜੀ ਮਾਤਾ ਦੀ ਬਿਮਾਰੀ ਸੀ ਇਹਦਾ ਇਲਾਜ ਬਹੁਤ ਘੱਟ ਹੋਇਆ ਕਰਦਾ ਸੀ, ਕਈ ਬੱਚਿਆਂ ਨੂੰ ਜਦੋਂ ਬੁਖਾਰ ਚੜ੍ਹਦਾ ਇਲਾਜ ਨਾ ਹੋਣ ਕਰਕੇ ਅਤੇ ਕਈ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਸੀ, ਅਤੇ ਜਾਂ ਉਹਨਾਂ ਦਾ ਕੋਈ ਨਾ ਕੋਈ ਅੰਗ ਭੰਗ ਹੋ ਜਾਂਦਾ ਸੀ, ਕੋਈ ਨਿਗਾਹ ਚਲੀ ਜਾਣੀ, ਕੋਈ ਪਾਸਾ ਮਾਰਿਆ ਜਾਣਾ, ਇਸ ਤਰ੍ਹਾਂ ਦੇ ਅਕਸਰ ਉਸ ਵੇਲੇ ਕੇਸ ਹੋਇਆ ਕਰਦੇ ਸਨ। ਹੁਣ ਸਹੀ ਸਲਾਮਤ ਗੁਰੂ ਮਹਾਰਾਜ ਦਾ ਤੰਦਰੁਸਤ ਹੋ ਜਾਣਾ ਇਹ ਵੀ ਇੱਕ ਖੁਸ਼ੀ ਦੀ ਗੱਲ ਸੀ, ਇਸੇ ਲਈ ਸੰਗਤਾਂ ਵਧਾਈਆਂ ਦਿੰਦੀਆਂ ਨੇ ਤੇ ਮਾਤਾ ਗੰਗਾ ਜੀ ਪ੍ਰਵਾਨ ਕਰਦੇ ਹਨ।
ਸ੍ਰੀ ਅਰਜਨ ਕੇ ਨਿਕਟ ਤਬ ਲਿਆਏ ਦਾਸ ਉਠਾਏ,
ਲੋ ਹੁਣ 7 ਦਿਨਾਂ ਤੋਂ ਬਾਅਦ ਜਦੋਂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੰਦਰੁਸਤ ਹੋਏ ਨੇ, ਮਾਤਾ ਗੰਗਾ ਜੀ ਨੇ ਇਸ਼ਨਾਨ ਕਰਵਾਇਆ, ਸੋਹਣੇ ਕੱਪੜੇ ਪਾਏ, ਗਹਿਣੇ ਸਜਾਏ, ਜਿਹੜੇ ਸੇਵਾਦਾਰ ਸਨ, ਅਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸਾਹਿਬਜ਼ਾਦੇ ਨੂੰ ਲੈ ਆਏ ਨੇ। ਇੱਕ ਤਾਂ ਇਹ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਵਾਏ ਜਾਣ, ਅਤੇ ਦੂਜਾ ਇਹ ਅਤੇ ਗੁਰੂ ਮਹਾਰਾਜ ਵੀ ਆਸ਼ੀਰਵਾਦ ਦੇਣ।
ਪਦ ਪੰਕਜ ਪਰ ਪਾਏ ਕਰ ਹਿਰਦੈ ਆਨੰਦ ਵਧਾਏ।
ਸਾਹਿਬਜ਼ਾਦੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥਾ ਟਿਕਾਇਆ, ਤੇ ਗੁਰੂ ਮਹਾਰਾਜ ਨੇ ਆਪਣਾ ਕਰ ਕਮਲ ਸੀਸ ਤੇ ਰੱਖ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ।
ਨੰਦਨ ਦਿਖਿਓ ਆਨੰਦ ਜੁਤ ਗੋਦ ਲੀਨ ਬੈਠਾਏ।
ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬਜ਼ਾਦੇ ਨੂੰ ਤੱਕਿਆ ਵੀ ਹੁਣ ਇਹ ਤੰਦਰੁਸਤ ਹੋ ਗਏ ਨੇ, ਰੋਗ ਤੋਂ ਖਹਿੜਾ ਛੁੱਟ ਗਿਆ, ਬਿਮਾਰੀ ਚਲੀ ਗਈ ਹੈ, ਅਤੇ ਆਪਣੇ ਪੁੱਤਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੀ ਗੋਦ ਵਿੱਚ ਬੈਠਾਇਆ।
ਸਿਰ ਪਰ ਧਰ ਕਰ ਕਮਲ ਕੋ ਆਸ਼ਿਕ ਦੀ ਹਰਖਾਏ।
ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਫਰਜ਼ਾਂਦੇ ਸਿਰ ਉੱਤੇ ਹੱਥ ਰੱਖਿਆ, ਆਸ਼ੀਰਵਾਦ ਦਿੱਤੀ ਹੈ, ਤੇ ਬਹੁਤ ਪ੍ਰਸੰਨ ਹੋ ਰਹੇ ਹਨ।
ਚਾਰ ਬਿਲੋਚਨ ਹੇਰ ਕਰ ਹਰ ਸੁਖ ਸਕਲ ਸਰੀਰ।
ਤੇ ਗੁਰੂ ਮਹਾਰਾਜ ਦੇ ਸਹੀ ਸਲਾਮਤ ਸੁੰਦਰ ਨੇਤਰ ਖਿੜੇ ਹੋਏ ਵੇਖ ਕੇ ਤੇ ਨਾਲੇ ਸਾਰੇ ਸਰੀਰ ਨੂੰ ਸੁਖ ਸ਼ਾਂਤੀ ਪ੍ਰਾਪਤ ਹੋਈ ਜਾਣ ਕੇ
ਕਰਿਓ ਸ਼ਬਦ ਅਰਜਨ ਗੁਰੂ ਜੋ ਧੀਰਨ ਮਹਿ ਧੀਰ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਧੀਰਜ ਵਾਲੇ ਲੋਕ ਨੇ ਉਹਨਾਂ ਸਾਰਿਆਂ ਤੋਂ ਵਧੀਕ ਧੀਰਜ ਪ੍ਰਾਪਤ ਕਰਨ ਵਾਲੇ ਨੇ, ਸਭ ਤੋਂ ਵੱਡੇ ਧੀਰਜ ਵਾਲੇ ਸਤਿਗੁਰੂ ਨੇ। ਉਹਨਾਂ ਨੇ ਇਸ ਖੁਸ਼ੀ ਦੇ ਵਿੱਚ ਇੱਕ ਸ਼ਬਦ ਵੀ ਉਚਾਰਨ ਕੀਤਾ ਹੈ ਤੇ ਇਸ ਕੜੀ ਦੇ ਵਿੱਚ ਹੋਰ ਵੀ ਬੇਅੰਤ ਸ਼ਬਦ ਉਚਾਰਨ ਕੀਤੇ ਗੁਰਬਾਣੀ ਵਿੱਚ ਮਿਲਦੇ ਨੇ, ਪਰ ਕਵੀ ਜੀ ਇੱਕ ਸ਼ਬਦ ਇੱਥੇ ਲਿਖਦੇ ਹਨ।
ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ।
ਲੋ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਇਹ ਸ਼ਬਦ ਉਚਾਰਨ ਕੀਤਾ ਹੈ ਵੀ ਗੁਰਦੇਵ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਸਾਹਿਬਜ਼ਾਦੇ ਦੇ ਨੇਤਰਾਂ ਦੇ ਵਿੱਚ ਪ੍ਰਕਾਸ਼ ਕਰ ਦਿੱਤਾ। ਇਹਦਾ ਮਤਲਬ ਇਹ ਸੀ ਮਾਤਾ ਦੀ ਬਿਮਾਰੀ ਦੇ ਕਾਰਨ ਗੁਰੂ ਮਹਾਰਾਜ ਦੇ ਨੇਤਰ ਬੰਦ ਹੋ ਗਏ ਸਨ, ਕਈ ਦਿਨ ਗੁਰੂ ਮਹਾਰਾਜ ਨੂੰ ਦਿਸਣੋਂ ਵੀ ਹਟ ਗਿਆ ਸੀ। ਇਸੇ ਲਈ ਸਾਰਿਆਂ ਨੂੰ ਫਿਕਰ ਪੈ ਗਿਆ ਬਈ ਕਿਧਰੇ ਐਸਾ ਨਾ ਹੋਵੇ ਗੁਰੂ ਮਹਾਰਾਜ ਦੀ ਨਿਗਾਹ ਚਲੀ ਜਾਵੇ, ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਹੋ ਜਾਵੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ, ਸਾਹਿਬਜ਼ਾਦੇ ਦੇ ਨੇਤਰਾਂ ਦੇ ਵਿੱਚ ਉਸੇ ਤਰ੍ਹਾਂ ਜੋਤ ਚਾਨਣ ਪ੍ਰਗਟ ਕਰ ਦਿੱਤਾ ਹੈ।
ਭਰਮ ਗਏ ਪੂਰਨ ਭਈ ਸੇਵ ਰਹਾ।
ਸਾਰੇ ਭਰਮ ਦੂਰ ਹੋ ਗਏ ਨੇ, ਭਾਵ ਪਹਿਲਾਂ ਤੇ ਮਨ ਦੇ ਵਿੱਚ ਇਹ ਭਰਮ ਸੀ ਬਈ ਪਤਾ ਨਹੀਂ ਵੀ ਇਹ ਬਿਮਾਰੀ ਦਾ ਕਿੰਨਾ ਕੁ ਚਿਰ ਅਸਰ ਹੋਵੇਗਾ, ਕੋਈ ਇਹਦੇ ਨਾਲ ਨੁਕਸਾਨ ਤਾਂ ਨਾ ਹੋ ਜਾਵੇਗਾ, ਇਹ ਭਰਮ ਬੰਦੇ ਦੇ ਮਨ ਵਿੱਚ ਹੁੰਦੇ ਨੇ। ਹੁਣ ਉਹ ਸਾਰੇ ਭਰਮ ਵੀ ਚਲੇ ਗਏ ਨੇ, ਪੂਰਨ ਪਈ ਸੇਵ ਅਤੇ ਜਿਹੜੀ ਸੇਵਾ ਕੀਤੀ ਸੀ ਸੰਗਤ ਦੀ ਉਹ ਹੁਣ ਸੇਵਾ ਵੀ ਸੰਪੂਰਨ ਹੋ ਗਈ ਹੈ, ਉਹ ਸੇਵਾ ਵੀ ਸਫਲ ਹੋ ਗਈ ਹੈ। ਕਿਉਂ? ਗੁਰੂ ਘਰ ਦਾ ਇੱਕ ਇਹ ਵੀ ਅਸੂਲ ਹੈ, ਜਦੋਂ ਸਾਡੇ ਘਰ ਦੇ ਵਿੱਚ ਕਿਸੇ 'ਤੇ ਵੀ ਕੋਈ ਕਸ਼ਟ ਆਉਂਦਾ, ਕੋਈ ਬਿਮਾਰੀ ਦਾ ਪ੍ਰਕੋਪ ਹੁੰਦਾ ਅਤੇ ਆਪਾਂ ਉਹਦੇ ਕੋਲ ਪਾਠ ਕਰੀਏ, ਇਹਦਾ ਵੀ ਫਲ ਮਿਲਦਾ। ਉਹਦੇ ਲਈ ਆਪਾਂ ਅਰਦਾਸ ਕਰੀਏ ਅਤੇ ਉਹਦੇ ਨਾਲ ਵੀ ਗੁਰੂ ਦੀ ਆਸ਼ੀਰਵਾਦ ਮਿਲ ਜਾਂਦੀ ਹੈ। ਅਤੇ ਜਦੋਂ ਆਪਾਂ ਕੋਈ ਸੇਵਾ ਕਰਦੇ ਹਾਂ, ਗੁਰਸਿੱਖਾਂ ਨੂੰ ਘਰ ਵਿੱਚ ਬੁਲਾ ਕੇ ਲੰਗਰ ਪਾਣੀ ਜਲ ਪਾਣੀ ਛਕਾਉਂਦੇ ਹਾਂ, ਅਤੇ ਜਾਂ ਗੁਰੂ ਘਰ ਵਿੱਚ ਜਾ ਕੇ ਬਹੁਤ ਸਾਰੀਆਂ ਸੰਗਤਾਂ ਲੰਗਰ ਦੀ ਸੇਵਾ ਕਰਦੀਆਂ ਨੇ, ਕੋਈ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਕਰਦੀਆਂ ਨੇ, ਕੋਈ ਝਾੜੂ ਬਹਾਰੂ ਦੀ ਸੇਵਾ ਕਰਦੀਆਂ ਨੇ, ਕੋਈ ਭਾਂਡੀ ਮਾਂਜੀ ਜਾਂਦਾ, ਇਹ ਸੇਵਾ ਹੈ। ਇੱਕ ਤਨ ਦੀ ਸੇਵਾ, ਦੂਜੀ ਮਨ ਦੀ ਸੇਵਾ, ਤੀਜੀ ਧਨ ਦੀ ਸੇਵਾ। ਜਿਹੜਾ ਗੁਰਸਿੱਖ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਉਹਦੀ ਸੇਵਾ ਕੀਤੀ ਹੋਈ ਸਫਲ ਹੁੰਦੀ ਹੈ। ਜਿਸ ਇੱਛਾ ਨੂੰ ਲੈ ਕੇ ਕੋਈ ਸੇਵਾ ਕਰਦਾ ਹੈ ਤੇ ਗੁਰੂ ਮਹਾਰਾਜ ਉਹ ਇੱਛਾ ਉਹਦੀ ਪੂਰੀ ਕਰ ਦਿੰਦੇ ਹਨ।
ਸੀਤਲਾ ਤੇ ਰੱਖਿਆ ਬਿਹਾਰੀ
ਗਰੀਬਨ ਵਾਸ਼। ਸਤਿਗੁਰੂ ਜੀ ਕਹਿੰਦੇ ਨੇ ਸੀਤਲਾ ਤੋਂ ਪਾਵ ਹੈ ਮਾਤਾ, ਜਿਸ ਨੂੰ ਚੇਚਕ ਕਹਿੰਦੇ ਸਨ। ਵੀ ਉਸ ਚੇਚਕ ਦੀ ਬਿਮਾਰੀ ਤੋਂ ਬਿਹਾਰੀ ਤੋਂ ਪਾਵੈ ਬਾਲਕ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੀਤਲਾ 'ਤੇ ਰੱਖਿਆ ਬਿਹਾਰੀ ਵੀ ਇਸ ਸਾਹਿਬਜ਼ਾਦੇ ਨੂੰ ਸੀਤਲਾ ਮਾਤਾ ਤੋਂ ਚੇਚਕ ਦੀ ਬਿਮਾਰੀ ਤੋਂ ਸਤਿਗੁਰੂ ਨੇ ਬਚਾ ਕੇ ਰੱਖ ਲਿਆ ਹੈ।
ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ,
ਕਿਉਂਕਿ ਗੁਰੂ ਨਾਨਕ ਸਾਹਿਬ ਪਾਰ ਬ੍ਰਹਮ ਪਰਮੇਸ਼ਰ ਨੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਸਮੇਂ ਰਹਿਆ ਸਮੇਂ। ਇੱਕ ਗੁਰੂ ਪਰਮੇਸ਼ਰ ਹੈ, ਦੂਜਾ ਪਾਰ ਬ੍ਰਹਮ ਪਰਮੇਸ਼ਰ ਹੈ। ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਤਾਰਜਨ ਸਗਲੀ ਮੋਹੀ। ਗੁਰੂ ਪਰਮੇਸ਼ਰ ਅਤੇ ਪਾਰ ਬ੍ਰਹਮ ਪਰਮੇਸ਼ਰ ਵਿੱਚ ਫਰਕ ਹੋਏ ਨੇ। ਇਹ ਪਾਰ ਬ੍ਰਹਮ ਸਰਵ ਸ਼ਕਤੀਮਾਨ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਇਹਦੇ ਵਿੱਚ ਗੁਰੂ ਪਰਮੇਸ਼ਰ ਦਾ ਵੀ ਅਤੇ ਪਾਰ ਬ੍ਰਹਮ ਪਰਮੇਸ਼ਰ ਦਾ ਦੋਹਾਂ ਦਾ ਸ਼ੁਕਰਾਨਾ ਕੀਤਾ ਹੈ।
ਨਾਨਕ ਨਾਮ ਜਪੈ ਸੋ ਜੀਵੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜਾ ਵੀ ਮਨੁੱਖ ਨਾਮ ਜਪਦਾ ਹੈ ਸੋ ਜੀਵੈ, ਉਹ ਪਾਈ ਜਿਉਂਦਾ ਹੈ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ। ਜੋ ਵਾਹਿਗੁਰੂ ਦਾ ਨਾਮ ਜਪੈ ਉਹਨੂੰ ਜ਼ਿੰਦਗੀ ਮਿਲ ਜਾਂਦੀ ਹੈ, ਨਵਾਂ ਜੀਵਨ ਪ੍ਰਾਪਤ ਹੋ ਜਾਂਦਾ ਹੈ।
ਸਾਧ ਸੰਗ ਹਰ ਅੰਮ੍ਰਿਤ ਪੀਵੈ।
ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਸਾਧ ਸੰਗਤ ਵਿੱਚ ਆ ਕੇ ਜਿੱਥੇ ਆਪਾਂ ਬੈਠੇ ਹਾਂ ਗੁਰੂ ਦੀ ਹਜ਼ੂਰੀ ਵਿੱਚ, ਜਿਹੜਾ ਇੱਥੇ ਆ ਜਾਂਦਾ ਹੈ, ਇੱਥੇ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਹਰ ਅੰਮ੍ਰਿਤ ਪੀਵੈ, ਉਹ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਪੀਂਦਾ, ਉਹਦੇ ਨਾਲ ਉਸਨੂੰ ਆਤਮਕ ਜੀਵਨ ਮਿਲ ਜਾਂਦਾ, ਅਮਰ ਜੀਵਨ ਪ੍ਰਾਪਤ ਹੋ ਜਾਂਦਾ, ਉਹਨੂੰ ਹਮੇਸ਼ਾ ਲਈ ਜ਼ਿੰਦਗੀ ਮਿਲ ਜਾਂਦੀ ਹੈ।
ਦੋਹਰਾ ਸ਼੍ਰੀ ਨਾਨਕ ਗੁਰਦੇਵ ਨੇ ਕਰੇ ਸੋ ਨੈਣ ਪ੍ਰਕਾਸ਼।
ਲੋ ਸ਼ਬਦ ਦੇ ਥੋੜੇ ਜਿਹੇ ਭਾਵ ਅਰਥ ਕਵੀ ਜੀ ਕਵਿਤਾ ਵਿੱਚ ਲਿਖਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਹੈ ਵੀ ਸਾਹਿਬਜ਼ਾਦੇ ਦੇ ਜਿਹੜੇ ਨੇਤਰ ਬੰਦ ਹੋ ਗਏ ਸਨ ਅਤੇ ਇਹਨਾਂ ਨੂੰ ਦੁਬਾਰਾ ਖੋਲ੍ਹ ਦਿੱਤਾ ਅਤੇ ਇਹਨਾਂ ਦੇ ਅੰਦਰ ਚਾਨਣ ਪ੍ਰਕਾਸ਼ ਜੋਤ ਪੈਦਾ ਕਰ ਦਿੱਤੀ ਹੈ।
ਰਸ਼ਾ ਕਿਨਸ ਹੱਥ ਦੇ ਲੱਖ ਪੂਰੀ ਮਮ ਆਸ।
ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ, ਦਾਸ ਜਾਣ ਕੇ ਰਸ਼ਾ ਕਿਨਸ ਹੱਥ ਦੇ, ਆਪਣਾ ਮੇਰਾ ਭਰਿਆ ਹੱਥ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਹਿਬਜ਼ਾਦੇ ਦੀ ਰੱਖਿਆ ਕੀਤੀ ਹੈ ਅਤੇ ਲੱਖ ਪੂਰੀ ਮਮ ਆਸ ਦੇ ਨਾਲ ਸਾਡੀ ਇੱਛਾ ਵੀ ਪੂਰੀ ਕਰ ਦਿੱਤੀ। ਪਰਿਵਾਰ ਦੀ ਇੱਛਾ ਤਾਂ ਹੁੰਦੀ ਹੈ ਨਾ, ਜਦੋਂ ਕੋਈ ਬੱਚਾ ਬਿਮਾਰ ਹੋ ਜਾਵੇ ਵੀ ਉਹਨੂੰ ਛੇਤੀ ਤੰਦਰੁਸਤੀ ਮਿਲੇ, ਉਹ ਨੌਂ ਵਾਰ ਨੌਂ ਹੋਵੇ। ਹਰ ਮਾਤਾ ਪਿਤਾ ਹਰ ਪਰਿਵਾਰ ਹੀ ਚਾਹੁੰਦਾ ਹੈ ਬੱਚਿਆਂ ਦੀ ਸੁੱਖ ਸ਼ਾਂਤੀ ਹੋਵੇ।
ਪੂਰਨ ਸੇਵਾ ਜਾਣ ਕਰ ਭਰਮ ਵਿਦਾਰਿਓ ਦੂਰ।
ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ ਹੋਈ ਸੰਪੂਰਨ ਕਰ ਦਿੱਤੀ ਹੈ, ਭਾਵ ਜੋ ਸ਼ਰਧਾ ਭਾਵਨਾ ਦੇ ਨਾਲ ਮਾਤਾ ਗੰਗਾ ਜੀ ਨੇ ਵੀ ਸੰਗਤ ਦੀ ਸੇਵਾ ਕੀਤੀ, ਪਰਿਵਾਰ ਨੇ ਅਤੇ ਹੋਰ ਗੁਰਸਿੱਖ ਸੰਗਤਾਂ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਕਈਆਂ ਨੇ ਪਾਠ ਕੀਤੀ, ਅਰਦਾਸਾਂ ਕੀਤੀਆਂ, ਉਹ ਸਾਰੀ ਸੇਵਾ ਦਾਸ ਜਾਣ ਕੇ ਪੂਰੀ ਕਰ ਦਿੱਤੀ ਹੈ ਅਤੇ ਨਾਲ ਹੀ ਭਰਮ ਦੂਰ ਕਰ ਦਿੱਤਾ ਹੈ।
ਨਿਸ਼ਚੈ ਆਪਣੇ ਕਰ ਲਏ ਸਭ ਨਿੰਦਕ ਕਰ ਕੂਰ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸਤਿਗੁਰੂ ਨੇ ਰੱਖ ਲਿਆ, ਨਿਸ਼ਚੇ ਕਰਕੇ ਸਾਨੂੰ ਆਪਣੇ ਬਣਾ ਲਿਆ ਹੈ ਅਤੇ ਜਿਹੜੇ ਗੁਰੂ ਘਰ ਦੇ ਨਿੰਦਕ ਸਨ ਉਹ ਸਾਰੇ ਝੂਠੇ ਹੋਵੇ। ਕਿਉਂ? ਪ੍ਰਿਥਿਆ 'ਤੇ ਚਾਹੁੰਦਾ ਸੀ ਵੀ ਇਹ ਨਾ ਬਚਣ, ਉਹਨੇ ਤਾਂ ਪਹਿਲਾਂ ਹੀ ਬੀਬੀ ਕਰਮ ਨੂੰ ਖੁਸ਼ ਕਰਨ ਲਈ ਆਪਣੇ ਜਾਣੇ ਸਰਾਫ ਦਿੱਤਾ ਸੀ ਵੀ ਇਹ ਸਾਹਿਬਜ਼ਾਦਾ ਅਤੇ ਇਹ ਮਾਤਾ ਦਾ ਖਾਈਏ, ਬਸ ਇਹ ਨਹੀਂ ਬਚ ਸਕਦਾ, ਹੁਣ ਮੇਰੇ ਬਚਨ ਹੋ ਗਏ ਨੇ, ਹੁਣ ਇਹ ਬਚੇਗਾ ਨਹੀਂ। ਉਹ ਜਿਹੜੇ ਗੁਰੂ ਘਰ ਦੇ ਨਿੰਦਕ ਸਨ ਉਹ ਸਾਰੇ ਹੁਣ ਝੂਠੇ ਹੋ ਗਏ।
ਨਿਕਸੀ ਅਤਿਸ਼ੈ ਸੀਤਲਾ ਤਿਸ ਤੇ ਹਵੈ ਰਖਵਾਰ।
ਲੋ ਪਹਿਲਾਂ ਸਤਿਗੁਰੂ ਮਹਾਰਾਜ ਨੂੰ ਮਾਤਾ ਨਿਕਲੀ, ਚੇਚਕ ਆ ਕੇ ਚਿੰਬੜ ਗਈ ਤੇ ਉਸ ਤੋਂ ਗੁਰੂ ਮਹਾਰਾਜ ਨੇ ਰੱਖਿਆ ਕੀਤੀ ਹੈ।
ਦਾਸ ਉਧਾਰਿਓ ਆਪਣਾ ਪਾਰ ਬ੍ਰਹਮ ਕਰਤਾਰ।
ਉਹ ਸਿਰਜਣਹਾਰ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਦਾਸ ਸਾਹਿਬਜ਼ਾਦੇ ਨੂੰ ਆਪ ਕਿਰਪਾ ਦਾ ਹੱਥ ਦੇ ਕੇ ਉਸਨੂੰ ਉਧਾਰਿਆ ਹੈ, ਬਿਮਾਰੀ ਤੋਂ ਬਚਾਇਆ ਹੈ, ਹਰ ਦੁੱਖ ਤਕਲੀਫ ਤੋਂ ਉਸ ਨੂੰ ਬਚਾਇਆ ਹੈ।
ਸ੍ਰੀ ਗੁਰੂ ਨਾਨਕ ਨਾਮ ਕਉ ਜਪਤ ਹੋਏ ਚਿਰੰਜੀਵ।
ਲੋ ਜਿਹੜਾ ਵੀ ਗੁਰਸਿੱਖ ਭਾਵਨਾ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਜਪਦਾ ਤੇ ਉਹਨੂੰ ਦੀਰਘ ਆਯੂ ਲੰਬਾ ਜੀਵਨ ਪ੍ਰਾਪਤ ਹੋ ਜਾਂਦਾ ਹੈ।
ਸਾਧੂ ਬ੍ਰਿਧ ਕੇ ਵਾਕ ਤੇ ਦੁੱਖ ਹਰ ਅੰਮ੍ਰਿਤ ਪੀਵ।
ਤੇ ਸਾਧੂ ਬਾਬਾ ਮੁੰਡਾ ਸਾਹਿਬ ਜੀ ਨੇ ਵੀ ਬਚਨ ਆਖਿਆ ਸੀ ਵੀ ਉਹਨਾਂ ਦੇ ਬਚਨਾਂ ਦਾ ਸਦਕਾ ਤੇ ਹੁਣ ਸਾਹਿਬਜ਼ਾਦੇ ਦੀ ਬਿਮਾਰੀ ਹਟੀ ਹੈ ਤੇ ਨਾਲ ਹੁਣ ਉਹ ਨਾਮ ਦਾ ਬਾਣੀ ਦਾ ਅੰਮ੍ਰਿਤ ਰਸ ਪੀਂਦੇ ਨੇ। ਭਾਵ ਗੁਰਸਿੱਖ ਸੰਗਤਾਂ ਨੇ ਜੋ ਸੇਵਾਵਾਂ ਕੀਤੀਆਂ ਪਾਠ ਕੀਤੇ ਅਰਦਾਸਾਂ ਕੀਤੀਆਂ ਉਹ ਸਫਲ ਹੋ ਗਈਆਂ ਹਨ।
ਦੋਹਰਾ ਭਇਓ ਕੁਲਾਹਲ ਗੁਰੂ ਘਰ ਲੈਣ ਦੇਣ ਕੀ ਭੀਰ।
ਲੋਕ ਕਵੀ ਜੀ ਕਹਿੰਦੇ ਨੇ ਹੁਣ ਗੁਰੂ ਘਰ ਦੇ ਵਿੱਚ ਲੋੜਵੰਦ ਗਰੀਬ ਲੋਕ ਆਉਂਦੇ ਨੇ ਤੇ ਗੁਰੂ ਘਰ ਦੇ ਵਿੱਚ ਹੁਣ ਬੜਾ ਖੁਸ਼ੀ ਦਾ ਸ਼ੋਰ ਮਚਿਆ ਰਹਿੰਦਾ। ਅੱਜ ਵਿਆਹ ਦੇ ਸਮੇਂ ਖੁਸ਼ੀ ਦੇ ਵਿੱਚ ਵਾਜੇ ਗਾਜੇ ਵੱਜਦੇ ਨੇ, ਲੋਕ ਗੱਲਾਂ ਕਰਦੇ ਨੇ। ਖੁਸ਼ੀ ਦਾ ਹੁੰਦਾ ਇੱਕ ਦੂਸਰਾ ਰੌਲਾ ਹੁੰਦਾ, ਪਰ ਇਹ ਖੁਸ਼ੀ ਦੇ ਸ਼ੋਰ ਨੂੰ ਕੁਲਾਹਲ ਕਹਿੰਦੇ ਨੇ। ਗੁਰੂ ਘਰ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ, ਲੈਣ ਦੇਣ ਵਾਲਿਆਂ ਦੀ ਬਹੁਤ ਭੀੜ ਲੱਗੀ ਹੋਈ ਹੈ।
ਸੁੱਤ ਪਰ ਵਾਰਤ ਦਰਬ ਬਹੁ ਬਖਸ਼ਤ ਸੁੰਦਰ ਚੀਰ।
ਹੁਣ ਮਾਤਾ ਗੰਗਾ ਜੀ ਸਾਹਿਬਜ਼ਾਦੇ ਦੇ ਉੱਪਰੋਂ ਬਹੁਤ ਸਾਰਾ ਧਨ ਤੇ ਵਸਤਰ ਵਾਰ ਵਾਰ ਕੇ ਲੋੜਵੰਦਾਂ ਨੂੰ ਗਰੀਬਾਂ ਨੂੰ ਦਾਨ ਦਿੰਦੇ ਨੇ ਵੀ ਇਹਨਾਂ ਗਰੀਬਾਂ ਦੀ ਵੀ ਲੋੜ ਪੂਰੀ ਹੋ ਜਾਵੇ।
ਪਾਦੜੀ ਛੰਦ ਉਤਸ਼ਾਹ ਅਧਿਕ ਗੁਰ ਘਰ ਕਰੰਤ।
ਲੋਕ ਗੁਰੂ ਘਰ ਦੇ ਵਿੱਚ ਬੜਾ ਚਾਓ ਤੇ ਉਮਾ ਉਤਸ਼ਾਹ ਦਾ ਮਾਹੌਲ ਬਣਿਆ ਰਹਿੰਦਾ ਹੈ।
ਸਿੱਖ ਮਿਲਹੇ ਆਏ ਪੂਜਾ ਚੜੰਤ।
ਬਹੁਤ ਸਾਰੇ ਗੁਰਸਿੱਖ ਮਾਈ ਭਾਈ ਗੁਰੂ ਘਰ ਦੇ ਵਿੱਚ ਆਉਂਦੇ ਨੇ, ਸ਼ਰਧਾ ਭਾਵਨਾ ਦੇ ਨਾਲ ਮਾਇਆ ਬਸਤਰ ਹੋਰ ਕਈ ਵਸਤੂਆਂ ਪੂਜਾ ਅਰਪਣ ਕਰਦੇ ਹਨ।
ਨਰ ਨਾਰ ਸਭਨ ਮਹਿ ਜਸ ਵਿਸਾਲ।
ਜਿੰਨੇ ਮਾਈ ਭਾਈ ਗੁਰੂ ਘਰ ਦੇ ਵਿੱਚ ਆਉਂਦੇ ਨੇ ਸਾਰਿਆਂ ਦੇ ਵਿੱਚ ਹੀ ਭਾਰੀ ਗੁਰੂ ਦਾ ਜਸ ਹੋ ਰਿਹਾ ਹੈ।
ਮਿਲ ਸਕਲ ਕਹਿਤ ਸੁਖਦਾ ਰਸਾਲ।
ਤੇ ਸਾਰੇ ਆਪਸ ਵਿੱਚ ਮਿਲ ਕੇ ਬਹੁਤ ਸੁਖ ਦੇਣ ਵਾਲੇ ਤੇ ਰਸਾਲ ਸੁੰਦਰ ਬਚਨ ਆਖਦੇ ਹਨ।
ਹੁਣ ਖੁਸ਼ੀ ਹੋਤ ਨਿਤ ਪ੍ਰਤ ਮਹਾਨ।
ਲੋਕ ਕਵੀ ਜੀ ਕਹਿੰਦੇ ਨੇ ਦਿਨ ਬ ਦਿਨ ਗੁਰੂ ਘਰ ਦੇ ਵਿੱਚ ਨਿਤ ਨਵੀਆਂ ਖੁਸ਼ੀਆਂ ਪ੍ਰਗਟ ਹੋ ਰਹੀਆਂ ਹਨ।
ਦਿਨ ਪ੍ਰਤ ਕਰਾਹੁ ਹੋਏ ਕਰਹੇ ਖਾਨ।
ਤੇ ਦਿਨ ਪ੍ਰਤੀ ਦਿਨ ਹੁਣ ਸਾਹਿਬਜ਼ਾਦਾ ਜੀ ਉਹ ਅੰਨ ਪਾਣੀ ਭੋਜਨ ਵੀ ਖੁਸ਼ੀ ਨਾਲ ਛਕਣ ਲੱਗ ਪਏ ਹਨ।
ਅਰਦਾਸ ਹੋਤ ਬਾਂਛਤ ਜੋ ਕੋਏ।
ਲੋਕ ਕੋਈ ਵੀ ਗੁਰਸਿੱਖ ਮਾਈ ਭਾਈ ਜਦੋਂ ਆਉਂਦਾ ਹੈ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਉਂਦਾ ਤੇ ਅਰਦਾਸ ਕਰਨ ਦਾ ਫਲ ਇਹ ਹੁੰਦਾ ਹੈ ਜਿਸ ਭਾਵਨਾ ਨੂੰ ਲੈ ਕੇ ਕੋਈ ਗੁਰਸਿੱਖ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਾਉਂਦਾ ਉਹਨੂੰ ਮਾਨਸਿਕ ਫਲ ਪ੍ਰਾਪਤ ਹੋ ਜਾਂਦਾ ਹੈ।
ਕਰੁਣਾ ਨਿਧਾਨ ਪੂਰਨਤ ਸੋਏ।
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ ਹੋਏ ਗੁਰਸਿੱਖਾਂ ਦੀ ਭਾਵਨਾ ਸ਼ਰਧਾ ਪੂਰੀ ਕਰ ਦਿੰਦੇ ਹਨ।
ਸਭ ਦੇਸ਼ ਦੇਸ਼ ਮਹਿ ਤਜ ਮਸੰਦ।
ਲੋਕ ਗੁਰੂ ਮਹਾਰਾਜ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇਹਦਾ ਮਤਲਬ ਇਹ ਹੈ ਇੱਕ ਤਾਂ ਜਿਵੇਂ ਕੋਈ ਪੰਜਾਬ ਹੋ ਗਿਆ, ਹਰਿਆਣਾ ਹੋ ਗਿਆ, ਹਿਮਾਚਲ ਹੋ ਗਿਆ, ਇਸੇ ਤਰ੍ਹਾਂ ਬਾਕੀ ਜਿਹੜੇ ਹੋਰ ਬਾਹਰਲੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਗੁਰੂ ਮਹਾਰਾਜ ਨੇ ਕਈ ਜਥੇਦਾਰ ਥਾਪੇ ਹੋਏ ਨੇ ਜਿਹੜੇ ਸੰਗਤਾਂ ਦੇ ਪਾਸੋਂ ਭੇਟਾ ਕਾਰ ਸੇਵਾ ਮਾਇਆ ਲੈ ਕੇ ਗੁਰੂ ਮਹਾਰਾਜ ਦੇ ਪਾਸ ਦਿੰਦੇ ਸਨ। ਹੁਣ ਦੇਸ਼ਾਂ ਦੇਸ਼ਾਂ ਦੇ ਜਿਹੜੇ ਛੱਡੇ ਹੋਏ ਮਸੰਦ ਹਨ।
ਗੁਰਕਾਰ ਚਲੀ ਆਵਹੇ ਬਿਲੰਦ।
ਉਹ ਸੰਗਤਾਂ ਦੀ ਸੰਬੰਧੀ ਮਾਇਆ ਇਕੱਠੀ ਕਰਕੇ ਗੁਰੂ ਘਰ ਦੇ ਵਿੱਚ ਲਿਆ ਰਹੇ ਨੇ ਤੇ ਇਸ ਤਰ੍ਹਾਂ ਬੇਅੰਤ ਮਾਇਆ ਵੀ ਚਲੀ ਆ ਰਹੀ ਹੈ।
ਸਿੱਖ ਮੁਖ ਤਿਨਹੋ ਸਿਰ ਪਾਉ ਦੇਤ।
ਤੇ ਜਿਹੜੇ ਮੁਖੀ ਸਿੱਖ ਹੁੰਦੇ ਨੇ ਸੰਗਤ ਵਿੱਚ ਨਾਲ ਸੰਗਤਾਂ ਵੀ ਆਉਂਦੀਆਂ ਨੇ ਤੇ ਜਿਹੜੇ ਨਹੀਂ ਆ ਸਕਦੇ ਉਹ ਆਪਣੇ ਵੱਲੋਂ ਮਾਇਆ ਸੇਵਾ ਭੇਜ ਦਿੰਦੇ ਨੇ ਤੇ ਜਿਹੜੇ ਮੁਖੀ ਸਿੱਖ ਨੇ ਸੰਗਤ ਵਿੱਚ ਉਹਨਾਂ ਨੂੰ ਗੁਰੂ ਮਹਾਰਾਜ ਸਰੋਪਾਉ ਦਿੰਦੇ ਹਨ।
ਬਹੁ ਸੰਗ ਸੰਗਤਾ ਸੋਏ ਲੇਤ।
ਤੇ ਬਹੁਤ ਸਾਰੀਆਂ ਸੰਗਤਾਂ ਨੇ ਉਹ ਵੀ ਲੈਂਦੀਆਂ ਨੇ। ਇਹਦਾ ਮਤਲਬ ਇਹ ਹੈ ਗੁਰੂ ਘਰ ਦੀ ਮਰਯਾਦਾ ਹੀ ਹੈ, ਜਦੋਂ ਕੋਈ ਗੁਰਸਿੱਖ ਮਾਈ ਭਾਈ ਕੋਈ ਗੁਰੂ ਘਰ ਵਿੱਚ ਆ ਕੇ ਸੇਵਾ ਕਰਦਾ ਹੈ ਫਿਰ ਉਹਦਾ ਮਾਨ ਸਨਮਾਨ ਕੀਤਾ ਜਾਂਦਾ, ਉਹਨੂੰ ਸਰੋਪਾਉ ਦਿੱਤਾ ਜਾਂਦਾ ਹੈ।
ਦੇਸ਼ ਦੇਸ਼ਨ ਵਿਦੇਸ਼ ਵੱਡ ਟੋਲ ਬਾਂਧ।
ਲੋਕ ਗੁਰਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਟੋਲ ਦਾ ਅਰਥ ਹੈ ਕਾਫਲੇ ਜਥੇ ਬੰਨ ਬੰਨ ਕੇ ਆਉਂਦੀਆਂ ਹਨ।
ਧਨ ਲੈ ਪਹੁੰਚ ਗੁਰ ਕੋ ਅਰਾਧ,
ਤੇ ਉਹ ਧਨ ਲੈ ਕੇ ਪਹੁੰਚਦੀਆਂ ਨੇ ਤੇ ਗੁਰੂ ਮਹਾਰਾਜ ਨੂੰ ਚੇਤੇ ਕਰਦੀਆਂ ਹਨ।
ਹੱਥ ਦੁਰਲਭ ਪਦਾਰਥ ਆਏ ਪਾਸ,
ਬਲਕਿ ਜਿਹੜੇ ਬਹੁਤ ਦੁਰਲਭ ਚੀਜ਼ਾਂ ਨੇ, ਭਾਵ ਜਿਹੜੀਆਂ ਔਖੀਆਂ ਲੱਭਣ ਵਾਲੀਆਂ ਚੀਜ਼ਾਂ ਨੇ, ਕੋਈ ਪਦਾਰਥ ਨੇ, ਤੇ ਉਹ ਵੀ ਸੰਗਤਾਂ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਪਾਸ ਲੈ ਕੇ ਆਉਂਦੀਆਂ।
ਅਰਪੰਤ ਦੀਨ ਹੋਏ ਦਰਬ ਰਾਸ,
ਲੋਕ ਗੁਰੂ ਮਹਾਰਾਜ ਦੇ ਕੋਲ ਆ ਕੇ ਅਰਪਣ ਕਰਦੀਆਂ ਨੇ, ਜਿਹਦੇ ਵਿੱਚੋਂ ਬਹੁਤੀਆਂ ਸੰਗਤਾਂ ਧਨ ਹੀ ਭੇਟ ਕਰਦੀਆਂ ਨੇ, ਕਿਉਂਕਿ ਧਨ ਦੇ ਨਾਲ ਕੋਈ ਵੀ ਗੁਰੂ ਘਰ ਦੀ ਸੇਵਾ ਸਿਰੇ ਚੜ ਜਾਂਦੀ ਹੈ।
ਹੋਏ ਦੀਪ ਮਾਲ ਸੰਕ੍ਰਾਂਤ ਮੇਖ,
ਲੋਕ ਕਵੀ ਜੀ ਕਹਿੰਦੇ ਨੇ ਜਦੋਂ ਦੀਪ ਮਾਲਾ ਦਾ ਦਿਨ ਹੁੰਦਾ, ਆਪਾਂ ਵੀ ਪਿੱਛੇ ਇਹ ਬੰਦੀ ਛੋੜ ਦਿਵਸ ਦੀਵਾਲੀ ਦਾ ਪੁਰਬ ਮਨਾਇਆ ਹੈ, ਤੇ ਜਾਂ ਕੋਈ ਮੇਖ ਤੋਂ ਭਾਵ ਹੈ ਵੈਸਾਖ ਦੀ ਸੰਗਰਾਂਦ, ਕੋਈ ਵੈਸਾਖੀ ਦਾ ਵੱਡਾ ਜੋੜ ਮੇਲਾ ਹੁੰਦਾ ਹੈ।
ਸਿੱਖ ਸੰਗਤ ਤਬ ਆਹੇ ਵਿਸ਼ੇਖ,
ਉਸ ਵੇਲੇ ਗੁਰੂ ਘਰ ਦੇ ਵਿੱਚ ਬਹੁ ਗਿਣਤੀ ਵਿੱਚ, ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆਉਂਦੀਆਂ ਹਨ।
ਗੁਰ ਤੀਰ ਭੀਰ ਪਰ ਜਾਏ ਪੂਰ,
ਤੇ ਜਦੋਂ ਬਹੁ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ ਵੱਡੇ ਜੋੜ ਮੇਲਿਆਂ ਤੇ ਦੀਪ ਮਾਲਾ ਜਾਂ ਵੈਸਾਖੀ ਦੇ ਪੁਰਬ ਦੇ ਸਮੇਂ, ਤੇ ਗੁਰੂ ਮਹਾਰਾਜ ਦੇ ਕੋਲ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ।
ਇੱਕ ਦਰਸ਼ਨ ਹਿਤ ਆਵੇ ਜ਼ਰੂਰ,
ਕਿਉਂਕਿ ਕੈਸੇ ਗੁਰਸਿੱਖ ਮਾਈ ਭਾਈ ਨੇ, ਉਹਨਾਂ ਦਾ ਇਹ ਨਿਯਮੀ ਹੈ, ਉਹਨਾਂ ਨੇ ਸਾਲ ਵਿੱਚ ਦੋ ਵਾਰੀ ਦੀਪ ਮਾਲਾ ਤੇ ਵੈਸਾਖੀ ਦੇ ਜੋੜ ਮੇਲੇ ਤੇ ਆਉਣਾ ਹੀ ਆਉਣਾ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹਨ।
ਸਭ ਘਟਨ ਜਾਨ ਗਨ ਸਿੱਖ ਆਏ,
ਲੋਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਜਾਣ ਕੇ ਵੀ ਸਿੱਖ ਸਾਡੇ ਕੋਲ ਆਉਂਦੇ ਨੇ, ਤੇ ਜਿਸ ਜਿਸ ਭਾਵਨਾ ਨੂੰ ਲੈ ਕੇ, ਜੋ ਉਹਨਾਂ ਦੇ ਹਿਰਦੇ ਵਿੱਚ ਕੋਈ ਭਾਵਨਾ ਹੁੰਦੀ ਹੈ, ਉਹਨੂੰ ਜਾਣ ਕੇ, ਉਹਨੂੰ ਮਹਿਸੂਸ ਕਰਕੇ,
ਬਾਛਤ ਸੁਦੇਤ ਆਨੰਦ ਉਪਾਏ,
ਵੇਖ ਲਓ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਹੁੰਦੀਆਂ ਨੇ, ਕਿਸੇ ਦੀ ਕੋਈ ਭਾਵਨਾ, ਕਿਸੇ ਦੀ ਕੋਈ ਇੱਛਾ ਹੁੰਦੀ ਹੈ, ਤੇ ਗੁਰੂ ਮਹਾਰਾਜ ਸਭ ਦੀਆਂ ਇੱਛਾ ਪੂਰੀਆਂ ਕਰ ਦਿੰਦੇ। ਕਿਉਂ? ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨ, ਜਿਤੜੇ ਫਲ ਮਨ ਬੰਸ਼ ਗਿਆ ਤਿਤੜੇ ਸਤਿਗੁਰ ਪਾਸ, ਜਿੰਨੇ ਫਲ ਸਾਨੂੰ ਲੋੜੀਂਦੇ ਨੇ ਉਹ ਸਾਰੇ ਸਤਿਗੁਰੂ ਦੇ ਕੋਲ ਨੇ, ਆਓ ਭਾਵਨਾ ਦੇ ਨਾਲ ਕਰੋ ਅਰਦਾਸ, ਤੇ ਗੁਰੂ ਮਹਾਰਾਜ ਸਭ ਦੀਆਂ ਇੱਛਾ ਪੂਰੀਆਂ ਕਰਦੀਆਂ ਨੇ, ਤੇ ਬਹੁਤ ਆਨੰਦ ਪੈਦਾ ਹੁੰਦਾ ਹੈ।
ਉਪਦੇਸ਼ ਦੇਤ ਸਤਨਾਮ ਕੇਰ,
ਲੋਕ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਈ ਜਿਹੜੇ ਨਵੇਂ ਗੁਰਸਿੱਖ ਆਉਂਦੇ ਨੇ ਮਾਈ ਭਾਈ, ਉਹਨਾਂ ਨੂੰ ਸੱਚੇ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ, ਇਹਦਾ ਮਤਲਬ ਉਹਨਾਂ ਨੂੰ ਗੁਰਮਤਿ ਨਾਮ ਦ੍ਰਿੜ ਕਰਵਾਉਂਦੇ ਨੇ। ਪੁਰਾਣੀ ਮਰਜ਼ਾਦਾ ਭਾਈ ਸਾਹਿਬ ਭਾਈ ਗੁਰਦਾਸ ਨੇ ਲਿਖਿਆ ਹੈ, ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਣਾ। ਪਹਿਲਾਂ ਚਰਨਾਮ੍ਰਿਤ ਚਰਨ ਪਾਹੁਲ ਦਿੱਤੀ ਜਾਂਦੀ ਸੀ, ਉਹਦੇ ਨਾਲ ਗੁਰਮਤਿ ਨਾਮ ਦ੍ਰਿੜ ਕਰਵਾਇਆ ਜਾਂਦਾ ਸੀ। ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਉਸ ਸਮੇਂ ਤੋਂ ਫਿਰ ਇਹ ਮਰਜ਼ਾਦਾ ਚੱਲ ਪਈ, ਪੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲ। ਪਰ ਹੁਣ ਪਹਿਲੇ ਸਮੇਂ ਦੀ ਵਾਰਤਾ ਕਵੀ ਜੀ ਲਿਖ ਰਹੇ ਨੇ ਵੀ ਜਿਹੜੇ ਨਵੇਂ ਸਿੱਖ ਆਉਂਦੇ ਨੇ ਉਹਨਾਂ ਨੂੰ ਗੁਰੂ ਮਹਾਰਾਜ ਚਰਨ ਪਾਹੁਲ ਦੁਆਰਾ ਸੱਚਾ ਨਾਮ ਦ੍ਰਿੜ ਕਰਵਾਉਂਦੇ ਹਨ।
ਸਿਮਰੰਤ ਸਿੱਖ ਸ਼ਕਤੀ ਵਡੇਰ,
ਤੇ ਬਹੁਤ ਸਾਰੇ ਗੁਰਸਿੱਖ ਮਾਈ ਭਾਈ ਉਹ ਸਤਿਗੁਰੂ ਦੇ ਬਖਸ਼ੇ ਨਾਮ ਨੂੰ ਸਿਮਰਦੇ ਨੇ, ਤੇ ਫਿਰ ਸਿਮਰਨ ਕਰਕੇ ਮਿਲਦਾ ਕੀ ਹੈ? ਸ਼ਕਤੀ ਵਡੇਰ, ਉਹਨਾਂ ਵਿੱਚ ਬਹੁਤ ਵੱਡੀ ਸ਼ਕਤੀ ਆ ਜਾਂਦੀ ਹੈ। ਕਿਉਂ? ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਵਾਹਿਗੁਰੂ ਦੇ ਸਿਮਰਨ ਦੁਆਰਾ ਸਭ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਉਹ ਵੀ ਪ੍ਰਾਪਤ ਹੋ ਜਾਂਦੀਆਂ ਨੇ। ਜੋ ਗੁਰਸਿੱਖ ਮਾਈ ਭਾਈ ਬਚਨ ਕਹਿ ਦੇਣ ਤੇ ਉਹਨਾਂ ਦੇ ਪੂਰੇ ਹੋਣ ਲੱਗ ਜਾਂਦੇ ਨੇ। ਆ ਜਿਹੜੇ ਚੰਗੇ ਚੰਗੇ ਸਾਧੂ ਮਹਾਤਮਾ ਮਹਾਂਪੁਰਖ ਹੁੰਦੇ ਨੇ, ਤੇ ਉਹਨਾਂ ਦੇ ਕੋਲ ਲੋਕ ਕਿਉਂ ਜਾਂਦੇ ਨੇ? ਖਾਸ ਕਰਕੇ ਜਿਹੜੇ ਰਿੱਧੀ ਸਿੱਧੀ ਵਾਲੇ ਹੁੰਦੇ ਨੇ, ਉਹਨਾਂ ਦੇ ਬਚਨ ਪੂਰੇ ਹੁੰਦੇ ਨੇ, ਇਸੇ ਲਈ ਲੋਕ ਉਹਨਾਂ ਦੇ ਪਾਸ ਜਾਂਦੇ ਨੇ, ਅਰਦਾਸਾਂ ਕਰਾਉਂਦੇ ਨੇ, ਸੇਵਾਵਾਂ ਕਰਦੇ ਨੇ। ਹੁਣ ਕਈ ਐਸੇ ਗੁਰਸਿੱਖ ਨੇ ਜਿਹੜੇ ਗੁਰੂ ਦੇ ਬਖਸ਼ੇ ਨਾਮ ਦਾ ਸਿਮਰਨ ਕਰਦੇ ਨੇ, ਉਹਨਾਂ ਵਿੱਚ ਬਹੁਤ ਵੱਡੀ ਸ਼ਕਤੀ ਆ ਜਾਂਦੀ ਹੈ।
ਤਜ ਕਾਮ ਕ੍ਰੋਧ ਮਦ ਲੋਭ ਮੋਹ,
ਕਈ ਐਸੇ ਗੁਰਸਿੱਖ ਮਾਈ ਭਾਈ ਨੇ ਜਿਹੜੇ ਸਿਮਰਨ ਕਰਕੇ ਕਾਮ ਕ੍ਰੋਧ ਲੋਭ ਮੋਹ ਤੇ ਮਦ ਹੰਕਾਰ ਇਹਨੂੰ ਛੱਡ ਦਿੰਦੇ ਨੇ। ਕਿਉਂ? ਸਭ ਤੋਂ ਵੱਡੇ ਦੁਸ਼ਮਣ ਸਾਡੇ ਇਹ ਪੰਜ ਵਿਕਾਰ ਨੇ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਫਰਮਾਉਂਦੇ ਨੇ, ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਦਾਰ ਕੁਦਾਰੇ ਸੋ ਪੂਰਾ ਇਹ ਕਲੀ ਰੇ। ਕਲਯੁਗ ਦੇ ਵਿੱਚ ਪੂਰਾ ਸੂਰਾ ਕੌਣ ਹੈ? ਪੂਰਾ ਸੂਰਾ ਉਹ ਹੈ ਜਿਸਨੇ ਪੰਜ ਵਿਕਾਰਾਂ ਨੂੰ ਜਿੱਤ ਲਿਆ। ਇਹਨਾਂ ਨੂੰ ਜਿੱਤਣਾ ਕੋਈ ਆਸਾਨ ਨਹੀਂ, ਕਿਉਂਕਿ ਇਹ ਬੜੇ ਸੂਰਮੇ ਨੇ। ਜਿਨ ਮਿਲ ਮਾਰੇ ਪੰਜ ਸੂਰਬੀਰ, ਇਹ ਵੀ ਬੜੇ ਸੂਰਬੀਰ ਬਹਾਦਰ ਨੇ। ਇਹਨਾਂ ਨੂੰ ਢਾਉਣਾ, ਇਹਨਾਂ ਨੂੰ ਨਾਸ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਹ ਤੇ ਜੇ ਵਾਹਿਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਮਿਹਰ ਹੋ ਜਾਵੇ ਨਾਮ ਬਾਣੀ ਦੀ ਸ਼ਕਤੀ ਦੇ ਨਾਲ, ਫਿਰ ਇਹ ਵਸ ਵਿੱਚ ਆਉਂਦੇ ਨੇ। ਇਸੇ ਲਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਉਪਦੇਸ਼ ਹੈ, ਦੀਖਿਆ ਮੰਤਰ ਹੈ, ਉਹਦਾ ਸਿਮਰਨ ਕਰਨਾ ਪੈਂਦਾ। ਜਿਹੜਾ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ ਹੈ, ਪੰਜ ਵਿਕਾਰਾਂ ਨੂੰ ਜਿੱਤ ਲੈਂਦਾ ਹੈ, ਉਹ ਬਣਦਾ ਸੰਤ, ਉਹ ਬਣਦਾ ਪੂਰਨ ਗੁਰਸਿੱਖ। ਉਹਨੂੰ ਕਹਿੰਦੇ ਨੇ ਇਹ ਮਹਾਂਪੁਰਖ ਹੈ। ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਜਿਨ੍ਹਾਂ ਨੇ ਪੰਜਾਂ ਨੂੰ ਜਿੱਤ ਲਿਆ ਹੈ ਨਾ, ਉਹਨੇ ਪੂਰਨ ਸੰਤ। ਕਵੀ ਸੰਤੋਖ ਸਿੰਘ ਕਹਿੰਦਾ ਮੈਂ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ। ਇਹ ਬਹੁਤ ਔਖਾ ਕੰਮ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਈ ਐਸੇ ਗੁਰਸਿੱਖ ਨੇ ਜਿਹੜੇ ਸਿਮਰਨ ਦੇ ਨਾਲ ਵਿਕਾਰਾਂ ਨੂੰ ਜਿੱਤ ਲੈਂਦੇ ਹਨ।
ਅਪਮਾਨ ਮਾਨ ਇੱਕ ਰਸਹੇ ਹੋ,
ਤੇ ਕਈਆਂ 'ਤੇ ਐਸੀ ਮਿਹਰ ਹੋ ਜਾਂਦੀ ਹੈ, ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਕੋਈ ਉਹਨਾਂ ਦਾ ਮਾਣ ਆਦਰ ਕਰੇ ਅਤੇ ਕੋਈ ਅਪਮਾਨ ਨਿਰਾਦਰ ਕਰ ਦੇਵੇ, ਉਹ ਦੋਹਾਂ ਨੂੰ ਇੱਕੋ ਜਿਹਾ ਹੀ ਸਮਝਣ ਲੱਗ ਜਾਂਦੇ ਨੇ। ਭਾਵ ਜਿਹੜੇ ਪੂਰਨ ਮਹਾਂਪੁਰਖ ਹੁੰਦੇ ਨੇ, ਇੱਕ ਪਾਸੇ ਉਹਨਾਂ ਦਾ ਕੁਛ ਸ਼ਰਧਾਲੂ ਕਈ ਤਰ੍ਹਾਂ ਦੇ ਪਦਾਰਥ ਲੈ ਕੇ, ਮਾਇਆ ਬਸਤਰ ਭੋਜਨ ਲੈ ਕੇ ਖੜ੍ਹਾ ਹੋਵੇ, ਅਤੇ ਦੂਜੇ ਪਾਸੇ ਜਿਹੜੇ ਦੁਸ਼ਮਣ ਨੇ ਉਹ ਹਥਿਆਰ ਲੈ ਕੇ ਉਹਦੇ ਸਿਰ 'ਤੇ ਆ ਕੇ ਖੜ੍ਹੇ ਹੋ ਕੇ ਧਮਕੀਆਂ ਦੇਣ, ਅਸੀਂ ਤੈਨੂੰ ਛੱਡਣਾ ਨਹੀਂ, ਅਸੀਂ ਤੈਨੂੰ ਮਾਰ ਦੇਣਾ। ਉਹਨਾਂ ਦੋਹਾਂ ਦੇ ਵਿੱਚ ਜਿਹੜਾ ਆਪਣੀ ਅਵਸਥਾ ਨੂੰ, ਮਨ ਨੂੰ ਅਡੋਲ ਰੱਖ ਸਕਦਾ ਹੋਵੇ, ਉਹ ਹੈ ਪੂਰਨ ਸਾਧੂ, ਉਹ ਹੈ ਪੂਰਨ ਮਹਾਂਪੁਰਖ। ਨਿੰਦਕ ਆਵਦ ਹੋਏ ਉਪਦਿਸ਼ ਤੇ, ਇੱਕ ਪਾਸੇ ਨਿੰਦਕ ਸ਼ਸਤਰ ਲੈ ਕੇ ਧਮਕੀਆਂ ਦਿੰਦੇ ਹੋਣ, ਦੂਜੇ ਪਾਸੇ ਸ਼ਰਧਾਲੂ ਹੱਥ ਜੋੜ ਕੇ ਬੇਨਤੀਆਂ ਕਰਦੇ ਹੋਣ, ਦੋਹਾਂ ਦੇ ਵਿੱਚ ਇੱਕ ਸਮਾਨ ਬਿਰਤੀ ਰੱਖਦਾ ਹੋਵੇ, ਕਿ ਐਸੇ ਵੀ ਗੁਰਸਿੱਖ ਨੇ ਜਿਹੜੇ ਮਾਨ ਅਪਮਾਨ ਦੇ ਵਿੱਚ ਇੱਕ ਸਮਾਨ ਰਹਿੰਦੇ ਹਨ।
ਹਉਮੈ ਨਿਵਾਰ ਭਾਣਾ ਸੁ ਮਨ,
ਲੋਕ ਕਈ ਐਸੇ ਗੁਰਸਿੱਖ ਨੇ ਨਾਮ ਸਿਮਰਨ ਦੀ ਕਮਾਈ ਕਰਦੇ ਨੇ, ਤੇ ਫਿਰ ਉਹ ਹਉਮੈ ਨੂੰ ਨਾਸ ਕਰਕੇ ਤੇ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਹਨ।
ਰੱਬ ਕਰਿਓ ਜਾਨ ਨਿਤ ਰਹੋ ਪ੍ਰਸੰਨ,
ਤੇ ਗੁਰੂ ਮਹਾਰਾਜ ਸਭ ਨੂੰ ਇਹ ਉਪਦੇਸ਼ ਦਿੰਦੇ ਨੇ, ਭਾਈ ਤੁਸੀਂ ਭਾਣਾ ਮੰਨੋ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥਿਓ ਪਾਵਨ, ਹਉਮੈ ਦਾ ਤਿਆਗ ਕਰੋ, ਨਾਮ ਦੇ ਵਿੱਚ ਚਿੱਤ ਬਿਰਤੀ ਨੂੰ ਜੋੜੀ ਰੱਖੋ, ਤੇ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨੋ। ਜਦੋਂ ਇਸ ਤਰ੍ਹਾਂ ਕਰੋਗੇ ਤੇ ਫਿਰ ਤੁਹਾਡੇ ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਵੇਗਾ।
ਨਹਿ ਅਪਰ ਕੋਇ ਦੁੱਖ ਸੁਖ ਜੋ ਦੇ,
ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਭਲਿਓ ਲੋਕੋ, ਜਿਹੜਾ ਕਿਸੇ ਨੂੰ ਦੁੱਖ ਦਿੰਦਾ ਜਾਂ ਸੁੱਖ ਦਿੰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਕਿਉਂ? ਉਹਦੇ ਭਾਣੇ ਵਿੱਚ ਹੀ ਦੁੱਖ ਤੇ ਸੁੱਖ ਸਾਨੂੰ ਪ੍ਰਾਪਤ ਹੁੰਦੇ ਨੇ, ਤੇ ਜਿਹੜੇ ਗੁਰਮੁਖ ਨੇ ਉਹ ਦੁੱਖ ਤੇ ਸੁੱਖ ਨੂੰ ਸਮਾਨ ਕਰਕੇ ਸਹਾਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਸੁੱਖ ਵਾਹਿਗੁਰੂ ਦੀ ਦਾਤ ਹੈ ਤੇ ਦੁੱਖ ਵੀ ਉਹਦੀ ਦਾਤ ਹੀ ਹੈ। ਜਪਜੀ ਸਾਹਿਬ ਬਾਣੀ ਆਪਾਂ ਪੜ੍ਹਦੇ ਹਾਂ ਨਾ, ਉਹਦੇ ਵਿੱਚ ਲਿਖਿਆ ਹੋਇਆ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾ। ਕਈਆਂ ਨੂੰ ਦੁੱਖ ਭੁੱਖ ਦੀ ਮਾਰ ਪੈਂਦੀ ਹੈ, पर गुरु नानक साहब कहिंदे हे वाहिगुरु दुख भी तेरी एक दात है। ओ क्यों महापुरख विचार दसदे सन जदों आदमी नूं बहुता सुख मिल जांदा है ना ते आदमी रब नूं भुल जांदा है। दात प्यारी विसरिया दा तारा जाना ना ही मरण विचारा ते जदों फिर कोई कष्ट आउंदा है दुख आउंदा है फिर आदमी रब नूं चेते करदा है। इसे लिए सुख वेले रब भुलदा है दुख वेले याद आउंदा है। इसे लिए हजूर कहिंदे हे वाहिगुरु जी दुख भी तेरी दात है। इसे लिए तां गुरु तेग बहादुर साहिब जी ने फरमाया जिहड़ा असली जीवन मुक्त पुरश ओ हुंदा है जो नर दुख मैं दुख नहीं माने जो नर दुख मैं दुख नहीं माने। जिहड़ा पुरश दुख विच रहिंदा होया दुख नूं दुख नहीं मनदा वह असली महापुरख होंदे। असी दुख नूं दुख मनदे हाँ सारे किसी दे कंडा भी चुभ जावे तो असी हाहाकार करन लग जांदे माड़ा जिहा कष्ट आउंदा है तो उस वेले हाल दुहाई मचाउण लग जांदे। पर जिहड़े परमेश्वर दे प्यारे ने वह दुख नूं भी वाहिगुरू की दात समझ के खिड़े मत्थे सहारदे ने। जदों आपां गुरु अर्जन देव महाराज उपदेश देंदे ने उन्हां दा आपां इतिहास पढ़दे हाँ जदों लाहौर दे विच गुरद्वारा डेरा साहिब उत्थे चंदू दी हवेली विच गुरु महाराज नूं कैद किया होया सी उस वेले गुरु महाराज सच्चे पातशाह नूं इन्ने भयानक तसीहे दिते जा रहे सन जिस नूं सुन के पढ़ के महसूस करके लूह कंडे खड़े हो जाते ने। किधरे गुरु महाराज नूं उबलती देग विच बैठाया जाता है किधरे तत्ती लोह ते बिठाया जाता है ते गुरु महाराज दे सीस उत्ते लाल सुरख रेता पाया जाता है। उस वेले गुरु अर्जन देव महाराज सच्चे पातशाह की आखदे ने तेरा किया मीठा लागै हर नाम पदारथ नानक मांगै। ये सिखिया दूजियां नूं नहीं दित्ती उन्हूं अपने ते हंडा के कमा के वरता के भी दिखाया भी किवें पाणा मन्निया। इउं गुरु अर्जन देव महाराज ये उपदेश दिंदे ने गुरमुखो भी होमा नहीं छड्डो वाहिगुरु का पाणा मिठा करके मनो जिवें वाहिगुरु थानू रखदा ते पाणे विच प्रसन्न रहो ते नाल ये समझो जो दुख मिलता है ते सुख मिलता है ते वाहिगुरु के पाणे विच ही मिलता है। इसलिए कदे भी दुख दे विच वाहिगुरु नूं भुल्लो ना गिले शिकवे ना करो दुख नूं दात समझ के सिमरन करो। जिवें सियाणे गुरमुखां ने कुछ ऐसे बचन आखे ने दुख वेले हर गुरसिख माई भाई नूं गुरु चरणा विच अरदास करनी चाहीदी है सुख वेले शुकराना करना चाहीदे ते हर वेले वाहिगुरु का सिमरन करते रहो बाणी पढ़ते रहो। ये सिक्खी दे असूल ने उन्हां नूं गुरु महाराज दृढ़ करवा रहे हन।
करतार पुरख तिस नाम ले
गरीबन वाज सतगुरु जी कहिंदे ने भी जिहड़ा करता पुरख वाहिगुरु है ते उस वाहिगुरु परमेश्वर का पाई नाम लेना चाहीदा है उस अकाल पुरख वाहिगुरु का नाम जपिया करो।
अन्याय करत नह कबहू जोए
ते नाल ए भी अपने मन विच समझना है वह वाहिगुरु किसे नाल भी अन्याय नहीं करदा धक्का नहीं करदा ज्याती नहीं करदा कोई बेअनसाफी नहीं करदा। जो भी दुख ते सुख सानू मिलदे ने ਉਹ ਸਾਡੇ ਕੀਤੇ ਆਪਣੇ ਕਰਮਾਂ ਦਾ ਹੀ ਫਲ ਹੁੰਦਾ ਹੈ।
ਸਭ ਜਥਾ ਯੋਗ ਕ੍ਰਿਤ ਕਰਹੇ ਸੋਏ
ਉਹ ਵਾਹਿਗੁਰੂ ਜਿਸ ਤਰ੍ਹਾਂ ਯੋਗ ਹੈ ਉਸੇ ਤਰ੍ਹਾਂ ਹੀ ਉਹ ਕਿਰਤ ਕਰ ਰਿਹਾ ਹੈ ਭਾਵ ਜੋ ਵੀ ਕੁਛ ਹੋ ਰਿਹਾ ਵਾਹਿਗੁਰੂ ਦੇ ਪਾਣੀ ਵਿੱਚ ਹੋ ਰਿਹਾ ਹੈ।
ਅਸ ਦੀਨ ਬੰਦ ਤਿਸ ਕਰਹੋ ਮੀਤ
ਉਹ ਵਾਹਿਗੁਰੂ ਪਰਮੇਸ਼ਰ ਦੀਨਾ ਬੰਧੂ ਹੈ ਦੀਨ ਕਹਿੰਦੇ ਨੇ ਆਜਤ ਨਿਮਾਣੀ ਗਰੀਬ ਨੂੰ ਵਾਹਿਗੁਰੂ ਉਹਨਾਂ ਦਾ ਰਿਸ਼ਤੇਦਾਰ ਹੈ ਉਹਨਾਂ ਦਾ ਨੇੜ ਦਾ ਸੰਬੰਧੀ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਿੱਤਰ ਬਣਾਓ। ਜਾ ਕਾ ਮੀਰ ਸਾਜਨ ਹੈ ਸਮੀਆਂ ਫਿਰ ਉਹਦੇ ਘਰੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ। ਇਸ ਜਨ ਕੋ ਕਾਕੀ ਕਮੀਆਂ, ਜਿਸ ਦਾ ਮਿੱਤਰ ਵਾਹਿਗੁਰੂ ਪਰਮੇਸ਼ਰ ਬਣ ਜਾਂਦਾ ਹੈ, ਉਹਨੂੰ ਕਿਸੇ ਗੱਲ ਦੀ ਕਮੀ ਰਹਿੰਦੀ ਹੀ ਨਹੀਂ ਹੈ।
ਹੁਣ ਚਿੰਤ ਸ਼ੋਰ ਧਰ ਨਾਮ ਚੀਤ।
ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਗੁਰਸਿੱਖੋ ਸਾਰੀਆਂ ਚਿੰਤਾ ਛੱਡ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਚਿੱਤ ਵਿੱਚ ਧਾਰਨ ਕਰੋ। ਗੁਰਬਾਣੀ ਵਿੱਚ ਬਚਨ ਆਉਂਦੇ ਨੇ, ਚਿੰਤਤ ਹੀ ਦਿਸੈ ਸਭ ਕੋਈ, ਚਿੱਤ ਹੈ ਏਕ ਤਹੀਂ ਸੁਖ ਹੋਏ। ਚਿੰਤਤ ਹੀ ਦਿਸੈ ਸਭ ਕੋਈ, ਹਰ ਕੋਈ ਆਦਮੀ ਚਿੰਤਾ ਵਿੱਚ ਗ੍ਰਸਿਆ ਹੋਇਆ ਨਜ਼ਰ ਆਉਂਦਾ। ਕਿਸੇ ਨੂੰ ਕੋਈ ਟੈਨਸ਼ਨ ਬਣੀ ਹੋਈ ਹੈ, ਬੱਚਿਆਂ ਦੀ, ਘਰਵਾਲੀ ਦੀ, ਕਿਸੇ ਨੂੰ ਆਪਣੇ ਹਸਬੈਂਡ ਦੀ, ਕੋਈ ਨਾ ਕੋਈ ਚਿੰਤਾ ਲੈ ਕੇ ਅਸੀਂ ਬੈਠੇ ਹਾਂ। ਚਿੰਤਤ ਹੀ ਦਿਸੈ ਸਭ ਕੋਈ। ਹਜ਼ੂਰ ਕਹਿੰਦੇ, ਜੇ ਚਿੰਤਾ ਤੋਂ ਮੁਕਤ ਹੋਣਾ ਚਾਹੁੰਦੇ ਹੋ, ਚੇਤਾ ਹੈ ਇੱਕ, ਇੱਕ ਦਾ ਚਿੰਤਨ ਕਰੋ, ਇੱਕ ਦੇ ਨਾਲ ਜੁੜੋ। ਏਕੋ ਜਾਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਜਦੋਂ ਇੱਕ ਦਾ ਚਿੰਤਨ ਕਰੋਗੇ ਤਾਂ ਹਜ਼ੂਰ ਕਹਿੰਦੇ ਨੇ, ਇੱਕ ਹੈ ਚੇਤ ਤਾਹੀਂ ਸੁੱਖ ਹੋਏ, ਉੱਥੇ ਸੁੱਖ ਮਿਲ ਸਕਦਾ। ਜੇ ਚਿੰਤਾ ਤੋਂ ਮੁਕਤ ਹੋਣਾ ਚਿੰਤਨ ਕਰੋ, ਜੇ ਫਿਕਰਾਂ ਤੋਂ ਖਹਿੜਾ ਛਡਾਉਣਾ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਇਹ ਉਪਦੇਸ਼ ਦਿੰਦੇ ਹਨ।
ਇਸ ਭਾਂਤ ਦੇਤ ਉਪਦੇਸ਼ ਸਾਰ।
ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਬਹੁਤ ਸੁੰਦਰ ਉਪਦੇਸ਼ ਦਿੰਦੇ ਹਨ।
ਉਰ ਧਰਹਿ ਜਨਰ ਤਿਨ ਪੇ ਉਚਾਰ।
ਲੋ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਦੇ ਬਖਸ਼ੇ ਉਪਦੇਸ਼ ਨੂੰ ਧਾਰਨ ਕਰਦੇ ਨੇ ਤੇ ਫਿਰ ਉਹਨਾਂ ਦਾ ਉਧਾਰ ਹੋ ਜਾਂਦਾ ਹੈ।
ਸਿੱਖ ਕਰਾ ਮਾਤ ਜੁਤ ਪੇ ਕਿਤੇ।
ਲੋਕ, ਕਿੰਨੇ ਕੁ ਗੁਰਸਿੱਖ ਮਾਈ ਭਾਈ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਕਰਾਮਾਤਾਂ ਦੇ ਸੰਯੁਕਤ ਹੋ ਗਏ ਨੇ, ਜਿਹਨੂੰ ਆਪਾਂ ਰਿਧੀਆਂ ਸਿੱਧੀਆਂ ਕਹਿ ਦਿੰਦੇ ਹਾਂ, ਅਤੇ ਮੁਸਲਮਾਨ ਉਹਨੂੰ ਕਰਾਮਾਤ ਕਹਿੰਦੇ ਨੇ। ਵੈਸੇ ਕਰਾਮਾਤ ਦਾ ਜਿਹੜਾ ਅਖਰੀ ਅਰਥ ਹੈ ਨਾ, ਕਰਮ ਦਾ ਅਰਥ ਹੁੰਦਾ ਕਰਮ ਬਖਸ਼ੀ, ਅਤੇ ਕਰਮਾਤ ਕਰਮ ਦਾ ਬਹੁ ਵਚਨ ਮੰਨਿਆ ਜਾਂਦਾ, ਬਈ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਣੀ। ਹੁਣ ਜਦੋਂ ਕੋਈ ਮਹਾਂਪੁਰਖ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ, ਸਤਿਗੁਰੂ ਦੇ ਬਚਨ ਨੇ, ਰਿੱਧ ਸੇ ਤਿੰਨ ਕਹਿ ਪਿੱਛਾ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਇ। ਜਿਹੜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਰਿੱਧੀਆਂ ਸਿੱਧੀਆਂ ਸਭ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਇਹ ਵੀ ਬਚਨ ਧਿਆਨ ਦੇਣ ਵਾਲਾ ਹੈ, ਰਿੱਧ ਸੇ ਤਿੰਨ ਕਹਿ ਪਿੱਛਾ ਲੱਗੀਆਂ ਫਿਰੈ। ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ, ਨਾ ਕਿ ਉਹ ਰਿੱਧੀਆਂ ਸਿੱਧੀਆਂ ਮਗਰ ਫਿਰਦੇ ਨੇ। ਇਹ ਵੀ ਇੱਕ ਫਰਕ ਹੁੰਦਾ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬੜੀ ਸੋਹਣੀ ਉਦਾਹਰਣ ਦਿੰਦੇ ਸਨ, ਰਿੱਧ ਸੇ ਤਿੰਨ ਕਹਿ ਪਿੱਛਾ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਇ। ਜੇ ਆਦਮੀ ਸੂਰਜ ਵੱਲ ਨੂੰ ਮੂੰਹ ਕਰਕੇ ਤੁਰਦਾ, ਉਹਦੀ ਛਾਂ ਉਹਦੇ ਪਿੱਛੇ ਪਿੱਛੇ ਆਉਂਦੀ ਹੈ, ਅਤੇ ਜੇ ਕੋਈ ਸੂਰਜ ਵੱਲ ਨੂੰ ਪਿੱਠ ਕਰਕੇ ਤੁਰਦਾ, ਉਹਦੀ ਛਾਂ ਅੱਗੇ ਅੱਗੇ ਦੌੜਦੀ ਹੈ। ਇਹ ਜਿਹੜੀ ਮਾਇਆ ਹੈ, ਦੁਨੀਆਂ ਦੇ ਸੁੱਖ ਨੇ, ਇਹ ਵੀ ਪਰਛਾਵਾਂ ਹੀ ਹੈ, ਇਹ ਵੀ ਛਾਂ ਹੀ ਹੈ। ਜਦੋਂ ਅਸੀਂ ਵਾਹਿਗੁਰੂ ਦੇ ਸਨਮੁਖ ਹੋ ਕੇ ਚੱਲਦੇ ਹਾਂ, ਗੁਰਮੁਖ ਬਣ ਜਾਂਦੇ ਹਾਂ, ਜੋ ਗੁਰੂ ਨੇ ਸਾਨੂੰ ਹੁਕਮ ਕੀਤਾ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਅਤੇ ਫਿਰ ਉਹ ਰਿੱਧੀਆਂ ਸਿੱਧੀਆਂ ਦੁਨੀਆਂ ਦੇ ਸੁੱਖ ਮਾਇਆ ਉਹਨਾਂ ਦੇ ਪਿੱਛੇ ਪਿੱਛੇ ਫਿਰ ਜੀਏ। ਅਤੇ ਜੇ ਆਪਾਂ ਗੁਰੂ ਵੱਲੋਂ ਬੇਮੁੱਖ ਹੋ ਜਾਂਦੇ ਹਾਂ, ਜੇ ਕੋਈ ਗੁਰ 'ਤੇ ਬੇਮੁੱਖ ਹੋਵੇ, ਮੈਨੂੰ ਸਤਿਗੁਰ ਮੁਕਤ ਨਾ ਪਾਵੇ, ਫਿਰ ਇਹ ਰਿੱਧੀਆਂ ਸਿੱਧੀਆਂ ਸੁੱਖ ਅੱਗੇ ਅੱਗੇ ਦੌੜਦੇ ਨੇ, ਫਿਰ ਨਹੀਂ ਸਾਡੇ ਹੱਥ ਵਿੱਚ ਆ ਸਕਦੇ। ਅਤੇ ਆਪਾਂ ਨੂੰ ਗੁਰੂ ਦੇ ਸਨਮੁਖ, ਪਰਮੇਸ਼ਰ ਦੇ ਸਨਮੁਖ ਹੋਣ ਦੀ ਸਿੱਖਿਆ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ।
ਨਹਿ ਤਜਹਿ ਗੁਰੂ ਪਗ ਧਰਹਿ ਟੇਕ।
ਲੋਕ, ਗੁਰਸਿੱਖ ਭਾਵੇਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਧਨੀ ਵੀ ਹੋ ਗਏ ਨੇ, ਪਰ ਉਹ ਸਤਿਗੁਰੂ 'ਤੇ ਇੰਨਾ ਭਰੋਸਾ ਰੱਖਦੇ ਨੇ, ਕਦੇ ਵੀ ਗੁਰੂ ਚਰਨਾਂ ਦੀ ਓਟ ਛੱਡਦੇ ਨਹੀਂ ਹਨ। ਭਾਵ ਚਾਹੇ ਕੋਈ ਸਿੱਖ ਕਿੱਡਾ ਵੀ ਵੱਡਾ ਕਰਾਮਾਤੀ ਬਣ ਜਾਵੇ, ਬ੍ਰਹਮ ਗਿਆਨੀ ਬਣ ਜਾਵੇ, ਪਰ ਗੁਰੂ ਦਾ ਭਰੋਸਾ, ਗੁਰੂ ਦਾ ਪਿਆਰ ਉਹ ਕਦੀ ਵੀ ਭੁੱਲਣਾ ਨਹੀਂ ਚਾਹੀਦਾ।
ਅੰਮ੍ਰਿਤ ਵਧੀਕ ਜਬ ਸਾਧ ਪਾਏ।
ਲੋਕ, ਕਵੀ ਜੀ ਕਹਿੰਦੇ ਨੇ, ਜਿਹੜਾ ਨਾਮ ਦਾ ਬਾਣੀ ਦਾ ਅੰਮ੍ਰਿਤ ਰਸ ਹੈ ਨਾ, ਇਹ ਅੰਮ੍ਰਿਤ ਨਾਲੋਂ ਵੀ, ਦੁਨੀਆਂ ਦੇ ਸਵਾਦਲੇ ਪਦਾਰਥਾਂ ਨਾਲੋਂ ਵੀ ਇਹਦਾ ਵਧੀਕ ਸਵਾਦ ਹੈ, ਜਦੋਂ ਉਹ ਕਿਸੇ ਨੂੰ ਮਿਲ ਜਾਂਦਾ।
ਅਸ ਕੌਣ ਮੂੜ ਤਹਿ ਤਿਆਗ ਜਾਏ।
ਇਹੋ ਜਿਹਾ ਕਿਹੜਾ ਮੂਰਖ ਬੰਦਾ ਹੈ ਤੇ ਜਿਹੜਾ ਵੀ ਉਸ ਅੰਮ੍ਰਿਤ ਨੂੰ ਉਸ ਸਵਾਦ ਨੂੰ ਛੱਡ ਕੇ ਕਿਸੇ ਹੋਰ ਪਾਸੇ ਚੱਲਿਆ ਜਾਵੇ। ਭਾਵ ਜਿਹਨੂੰ ਨਾਮ ਦਾ ਸਵਾਦ ਆ ਜਾਂਦਾ ਹੈ ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹੋ ਰਸ ਨਹੀਂ ਪਾਵਾ। ਬਾਬਾ ਫਰੀਦ ਜੀ 12 ਸਾਲ ਤਪੱਸਿਆ ਕਰਕੇ ਜਦੋਂ ਆਪਣੀ ਮਾਤਾ ਨੂੰ ਮਿਲਣ ਵਾਸਤੇ ਘਰ ਆਉਂਦੇ ਨੇ, ਮਾਤਾ ਜੀ ਨੂੰ ਬੜਾ ਚਾਅ ਹੈ, ਮੇਰਾ ਪੁੱਤਰ ਭਗਤੀ ਕਰਕੇ ਘਰ ਆਇਆ ਹੈ, ਤਰ੍ਹਾਂ ਤਰ੍ਹਾਂ ਦੇ ਮਿੱਠੇ ਪਦਾਰਥ ਲਿਆ ਕੇ ਮੂਹਰੇ ਰੱਖ ਦਿੱਤੇ ਅਤੇ ਨਾਲ ਹੀ ਕਹਿਣ ਲੱਗੀ, ਹੇ ਪੁੱਤਰ, ਐ ਫਰੀਦ, ਤੂੰ ਬੰਦਗੀ ਕਰਕੇ ਆਇਆ, ਲੈ ਤੂੰ ਆ ਮਿੱਠੇ ਪਦਾਰਥ ਖਾ ਅਤੇ ਨਾਲ ਮੈਨੂੰ ਦੱਸ ਤੈਨੂੰ ਇਹ ਕਿੰਨੇ ਕੁ ਮਿੱਠੇ ਲੱਗਦੇ ਨੇ, ਕਿੰਨੇ ਕੁ ਸਵਾਦ ਲੱਗਦੇ ਨੇ। ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ, ਜਿਨ੍ਹਾਂ ਨੂੰ ਅਸਲੀ ਨਾਮ ਦਾ ਬੰਦਗੀ ਦਾ ਰਸ ਆ ਚੁੱਕਿਆ ਸੀ, ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹੋ ਰਸ ਨਹੀਂ ਪਾਵਾ। ਉਸ ਵੇਲੇ ਬੁਲੰਦ ਆਵਾਜ਼ ਦੇ ਵਿੱਚ ਪੁਕਾਰ ਉੱਠੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਬਾਬਾ ਫਰੀਦ ਜੀ ਕਹਿਣ ਲੱਗੇ, ਮਾਂ, ਸ਼ੱਕਰ ਖੰਡ ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ, ਗੁੜ ਮਾਖਿਓ ਸ਼ਹਿਦ ਮਹੀਆਂ ਦਾ ਦੁੱਧ, ਇਹ ਸਾਰੇ ਪਦਾਰਥ ਬੜੇ ਮਿੱਠੇ ਨੇ, ਬੜੇ ਸਵਾਦਿਸ਼ਟ ਨੇ, ਬਹੁਤ ਅੱਛੇ ਨੇ, ਬੜੇ ਮਧਰ ਨੇ, ਪਰ ਹੇ ਵਾਹਿਗੁਰੂ, ਜੋ ਤੂੰ ਮੈਨੂੰ ਰਸ ਦਿੱਤਾ ਹੈ ਇਹ ਤੇਰੇ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੇ। ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਉਹ ਦਾਤਾਂ ਪ੍ਰਾਪਤ ਕਰਕੇ ਜਿਹੜੇ ਗੁਰੂ ਦੇ ਸਿੱਖ ਨੇ ਉਹ ਹਮੇਸ਼ਾ ਗੁਰੂ ਮਹਾਰਾਜ ਦੇ ਚਰਨਾਂ ਦੀ ਓਟ ਰੱਖਦੇ ਹਨ।
ਸਿੱਖ ਰਹਿ ਪਾਸ ਸੇਵੰਤ ਸੇਵ,
ਲੋ ਜਿਹੜੇ ਗੁਰਸਿੱਖ ਗੁਰੂ ਮਹਾਰਾਜ ਦੇ ਕੋਲ ਹੀ ਰਹਿੰਦੇ ਨੇ ਤੇ ਹਮੇਸ਼ਾ ਸੇਵਾ ਕਰਦੇ ਰਹਿੰਦੇ ਹਨ।
ਗੁਰ ਲਖੈ ਸਕਲ ਦੇਵਾਨ ਦੇਵ,
ਉਹਨਾਂ ਦੀ ਭਾਵਨਾ ਇਹ ਹੁੰਦੀ ਆ ਵੀ ਗੁਰੂ ਮਹਾਰਾਜ ਦੇਵਤਿਆਂ ਦੇ ਵੀ ਦੇਵ ਪੂਜਨੀਕ ਨੇ, ਵੱਡੇ ਵੱਡੇ ਦੇਵਤੇ ਵੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਹਨ।
ਔਰ ਹਰਖ ਸ਼ੋਕ ਜਿਨਕੇ ਨਾਲੇਸ਼,
ਤੇ ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਵਿੱਚ ਭੋਰਾ ਵੀ ਕਦੇ ਖੁਸ਼ੀ ਕਦੇ ਗਮੀ ਦਾ ਅਸਰ ਨਹੀਂ ਪੈਂਦਾ ਤੇ ਭਾਣੇ ਵਿੱਚ ਹੀ ਪ੍ਰਸੰਨ ਰਹਿੰਦੇ ਹਨ।
ਨਰ ਰੂਪ ਸੋ ਨਟ ਜਿਉ ਕਾਸ਼ ਬੇਸ,
ਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਸੋਚਦੇ ਨੇ ਵੀ ਜਿਵੇਂ ਕੋਈ ਨਟ ਉਹ ਕੋਈ ਨਾ ਕੋਈ ਵੇਸ ਧਾਰਨ ਕਰਕੇ ਤੇ ਕਈ ਤਰ੍ਹਾਂ ਦੇ ਸਾਂਗ ਰਚਦਾ ਹੈ, ਕਈ ਤਰ੍ਹਾਂ ਦੇ ਤਮਾਸ਼ੇ ਕਰਦਾ ਹੈ, ਬਈ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਉਹ ਕਈ ਤਰ੍ਹਾਂ ਦੇ ਸਾਂਗ ਬਣਾ ਬਣਾ ਕੇ ਉਹ ਲੋਕਾਂ ਨੂੰ ਇਸ ਤਰ੍ਹਾਂ ਵਿਖਾਉਂਦਾ ਹੈ, ਬਾਜੀ ਗਰ ਜੈਸੀ ਬਾਜੀ ਪਾਈ ਨਾਨਾ ਰੂਪ ਪੇਖ ਦਿਖਲਾਈ, ਸਾਂਗ ਉਤਾਰ ਥਮੇ ਪਾਸਾਰਾ ਤਬ ਏਕੋ ਏਕ ਅੰਕਾਰਾ। ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਉਹ ਪ੍ਰਸੰਗ ਆਪਾਂ ਸੁਣਿਆ ਹੈ। ਜੇ ਇਹੀ ਉਪਦੇਸ਼ ਆਪਾਂ ਵੀ ਧਾਰਨ ਕਰ ਲਈਏ, ਇਹਨੂੰ ਕਮਾਉਣਾ ਸ਼ੁਰੂ ਕਰ ਦਈਏ, ਇਹ ਸਾਡੇ 'ਤੇ ਵੀ ਗੁਰੂ ਦੀ ਮਿਹਰਾਮਤ ਹੋ ਸਕਦੀ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਿੱਖ ਰਹਿ ਪਾਸ ਸੇਵੰਤ ਸੇਵ, ਗੁਰ ਲਖੈ ਸਕਲ ਦੇਵਾਨ ਦੇਵ, ਉਰ ਹਰਖ ਸ਼ੋਕ ਜਿਨਕੇ ਨਾਲੇਸ਼, ਨਰ ਰੂਪ ਸੋ ਨਟ ਜਿਉ ਕਾਸ਼ ਬੇਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।